ਸਤਿਗੁਰ ਗੁਣੀ ਨਿਦਾਨ ਹੈ, ਗੁਰ ਕਰ ਬਖਸ਼ੇ ਅਵਗੁਣ ਯਾਰੇ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਗੁਰ ਪੂਰਾ ਨਿਰਭਉ ਸਦਾ, ਜਨਮ ਮਰਨ ਜਮ ਡਰੈ ਉਤਾਰੇ। ਸਤਿਗੁਰ ਪੁਰਖ ਸੁਜਾਣ ਹੈ, ਵੱਡੇ ਅਜਾਣ ਮੁਗਧ ਨਿਸਤਾਰੇ। ਸਤਿਗੁਰ ਆਗੂ ਜਾਣੀਐ, ਬਾਹਾਂ ਪਕੜ ਅੰਦਲੇ ਉਧਾਰੇ। ਮਾਣਨ ਮਾਣੇ ਸਦ ਬਲਿਹਾਰੇ। ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣਤਾ ਸਾਹਾ। ਅਵਰ ਕਿਆ ਜਾਣੈ ਕੋਏ, ਸਤਨਾਮ ਵਾਹਿਗੁਰੂ ਸਾਹਿਬ ਜੀ। ਆਸਾ ਮਹਲਾ ਪੰਜਵਾ, ਮੋਹ ਮਲਨ ਨੀਂਦ ਤੇ ਛੁਟਕੀ, ਕੌਣ ਅਨੁਗ੍ਰਹ ਭਯੋਰੀ। ਮਹਾ ਮੋਹਨੀ ਤੁਦਨਾ ਵਿਆਪੈ, ਤੇਰਾ ਆਲਸ ਕਹਾਂ ਗਯੋਰੀ। ਮੋਹ ਮਲਨ ਨੀਂਦ ਤੇ ਛੁਟਕੀ, ਕੌਣ ਅਨੁਗ੍ਰਹ ਭਯੋਰੀ। ਮਹਾ ਮੋਹਨੀ ਤੁਦਨਾ ਵਿਆਪੈ, ਤੇਰਾ ਆਲਸ ਕਹਾਂ ਗਯੋਰੀ। ਰਹਾਉ ਕਾਮ ਕ੍ਰੋਧ ਅਹੰਕਾਰ ਗਾਖਰੋ, ਸੰਜਮ ਕਾਨ ਛੁਟਿਓਰੀ। ਸੁਰ ਨਰ ਦੇਵ ਅਸੁਰ ਤ੍ਰੈ ਗੁਨੀਆਂ, ਸਗਲੋ ਭਵਨ ਲੁਟਿਓਰੀ। ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹਿਓਰੀ। ਐਸੋ ਸਮਰੱਥ ਵਰਨ ਨ ਸਾਕੋ, ਤਾਂ ਕੀ ਉਪਮਾ ਜਾਤ ਨ ਕਹਿਓਰੀ। ਕਾਜਰ ਕੋਠ ਮੈਂ ਭਈ ਨਕਾਰੀ, ਨਿਰਮਲ ਬਰਨ ਬਨਿਓਰੀ। ਮਹਾਮੰਤਰ ਗੁਰ ਹਿਰਦੈ ਬਸਿਓ, ਅਚਰਜ ਨਾਮ ਸੁਨਿਓਰੀ। ਕਰ ਕਿਰਪਾ ਪ੍ਰਭ ਨਦਰ ਅਵਲੋਕਣ, ਆਪਣੇ ਚਰਨ ਲਗਾਈ। ਪ੍ਰੇਮ ਭਗਤ ਨਾਨਕ ਸੁਖ ਪਾਇਆ, ਸਾਧੂ ਸੰਗ ਸਮਾਈ। ਕਰ ਕਿਰਪਾ ਪ੍ਰਭ ਨਦਰ ਅਵਲੋਕਣ, ਆਪਣੇ ਚਰਨ ਲਗਾਈ। ਪ੍ਰੇਮ ਭਗਤ ਨਾਨਕ ਸੁਖ ਪਾਇਆ, ਸਾਧੂ ਸੰਗ ਸਮਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਿਵਾਜੀ, ਪਰਮ ਸਨਮਾਨ ਯੋਗ ਸਾਧ ਸੰਗਤ ਜੀਓ, ਇਹ ਹੁਸ਼ਿਆਰ ਵਿਦਿਆਰਥੀ ਦੀ ਨਿਸ਼ਾਨੀ ਹੈ। ਕਿ ਜਿਹੜੇ ਵਿੱਦਿਆ ਪੱਖੋਂ ਮਿਹਨਤ ਕਰਕੇ ਕੁਝ ਨਾ ਕੁਝ ਬਣ ਗਏ ਹਨ ਉਹਨਾਂ ਨੂੰ ਤਜਰਬਾ ਹੁੰਦਾ ਹੈ ਵੀ ਕਿਸ ਤਰੀਕੇ ਨਾਲ ਪੜ੍ਹਾਈ ਕੀਤੀ ਅਤੇ ਕਿਸ ਤਰੀਕੇ ਨਾਲ ਮੰਜ਼ਿਲ ਤੱਕ ਪਹੁੰਚੇ। ਉਹਨਾਂ ਤੋਂ ਪੁੱਛਦੇ ਰਹਿਣਾ। ਸਤਿਗੁਰੂ ਮਹਾਰਾਜ ਨੇ ਬਚਨ ਕੀਤੇ, ਸੰਤ ਮਿਲੇ ਕਿਛ ਸੁਣੀਐ ਕਹੀਐ, ਮਿਲੇ ਅਸੰਤ ਮਸ਼ਟ ਕਰ ਰਹੀਐ। ਇੱਕ ਗੱਲ ਦਾ ਕਹਿੰਦੇ ਚੇਤਾ ਰੱਖਣ, ਬਾਬਾ ਬੋਲਣਾ ਕਿਆ ਕਹੀਐ, ਜੈਸੇ ਰਾਮ ਨਾਮ ਰਵ ਰਹੀਐ। ਜਿਸ ਤਰ੍ਹਾਂ ਪਰਮੇਸ਼ਰ ਵਿੱਚ ਅਭੇਦਤਾ ਹੋਵੇ ਉਹ ਬੋਲ ਬੋਲਣੇ ਚਾਹੀਦੇ ਨੇ। ਜਿਸ ਵੇਲੇ ਕੋਈ ਅਸੰਤ ਮਿਲ ਜਾਂਦਾ ਉੱਥੇ ਚੁੱਪ ਹੀ ਭਲੀ ਹੈ, ਪਰ ਜਿੱਥੇ ਕੋਈ ਗੁਰਮੁਖ ਮਿਲੇ ਉਹਨੂੰ ਪੁੱਛਣਾ ਚਾਹੀਦਾ, ਉਸਨੂੰ ਕੁਝ ਕਹਿਣਾ ਚਾਹੀਦਾ। ਪਿਆਰੀ ਸਾਧ ਸੰਗਤ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਕੇਵਲ ਬੇਨਤੀਆਂ ਕੀਤੀਆਂ ਜਾ ਸਕਦੀਆਂ। ਸਤਿਗੁਰੂ ਦੇ ਬਚਨਾਂ 'ਤੇ ਤਰਕ ਕਰਨ ਦਾ ਸਾਨੂੰ ਅਧਿਕਾਰ ਨਹੀਂ ਬਈ ਆਹ ਗੱਲ ਜਿਹੜੀ ਤੁਸੀਂ ਆਖੀ ਹੈ ਇਹ ਠੀਕ ਨਹੀਂ ਆਖੀ, ਐਂ ਨਹੀਂ ਕਹਿ ਸਕਦੇ। ਔਰ ਸਤਿਗੁਰੂ ਜੀ ਦੇ ਬਚਨਾਂ ਨੂੰ ਸੁਣਨਾ ਹੈ, ਇਹਦਾ ਮਤਲਬ ਸਤਿਗੁਰੂ ਨੂੰ ਅਸੀਂ ਚਿੱਤ ਦੇਣਾ ਹੈ, ਪਰ ਗੁਰਮੁਖ ਨਾਲ ਦੋਸਤੀ ਕਰਨੀ ਹੈ। ਗੁਰਮੁਖ ਸਿਉਂ ਕਰ ਦੋਸਤੀ, ਸਤਿਗੁਰ ਸਿਉਂ ਲਾਏ ਚਿੱਤ। ਜਿਸ ਵੇਲੇ ਕੋਈ ਰੱਬ ਦੇ ਪਿਆਰੇ ਪ੍ਰੇਮੀ ਜਨ ਭਗਤ ਮਿਲਦੇ ਨੇ, ਕਈ ਵਾਰ ਉਹਨਾਂ ਦੀਆਂ ਕੋਈ ਗੱਲਾਂ ਨਾ ਮਨ ਨੂੰ ਲੱਗਣ, ਅਸੀਂ ਦੁਬਾਰਾ ਪੁੱਛ ਸਕਦੇ ਹਾਂ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਨਾਮ ਭਗਤ ਦੇ ਨਿੱਜ ਘਰ ਬੈਠੇ ਅਜੋ ਤਨਾੜੀ ਆਸਾ, ਨਾਨਕ ਮਿਲੋ ਕਪਟ ਦਰ ਖੋਲੋ ਏਕ ਘੜੀ ਖਟ ਮਾਸਾ। ਹੇ ਪਰਮੇਸ਼ਰ, ਗਰੀਬ ਨਵਾਜ ਸਤਿਗੁਰੂ ਜੀ, ਇੱਕ ਘੜੀ ਛਿਆਂ ਮਹੀਨਿਆਂ ਦੀ ਗੁਜ਼ਰਦੀ ਹੈ, ਜਿੰਨਾ ਚਿਰ ਤੱਕ ਦਰਸ਼ਨ ਨਹੀਂ ਹੁੰਦੇ ਕਿਉਂ ਨਹੀਂ ਹੁੰਦੇ, ਉਹਨਾਂ ਨੂੰ ਪੁੱਛਣਾ ਚਾਹੀਦਾ ਜਿਹੜੇ ਵਾਹਿਗੁਰੂ ਵਿੱਚ ਸਮਾਏ ਹੋਏ ਨੇ, ਜਿਨ੍ਹਾਂ ਦੇ ਦਰਸ਼ਨਾਂ ਦੇ ਵਿੱਚ ਵਾਹਿਗੁਰੂ, ਜਿਨ੍ਹਾਂ ਦੇ ਅੱਖਾਂ ਵਿੱਚ ਵਾਹਿਗੁਰੂ ਦੀ ਪਿਆਸ ਹੈ, ਵਾਹਿਗੁਰੂ ਦੀ ਤਾਂਘ ਹੈ। ਅੱਜ ਜੋ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਆਪਾਂ ਸਰਵਣ ਕਰ ਰਹੇ ਹਾਂ, 383 ਅੰਗ 'ਤੇ ਪ੍ਰਾਰੰਭਤਾ ਹੈ, ਜੋ 51 ਨੰਬਰ ਹੈ ਇਸ ਪਾਵਨ ਪਵਿੱਤਰ ਸ਼ਬਦ ਦਾ। ਰਹਾਓ ਦੀ ਪੰਕਤੀ ਹੈ, ਮਹਾ ਮੋਹਣੀ ਤੁਧ ਨਾ ਵਿਆਪੈ ਤੇਰਾ ਆਲਸ ਕਹਾਂ ਗਯੋਰੀ। ਸਾਰੀ ਸੰਗਤ ਕਿਰਪਾ ਕਰਕੇ ਰਸਨਾ ਸਫਲੀਆਂ ਕਰੋ, ਮਗਰ ਮਗਰ ਬੋਲਣ ਦੀ ਕਿਰਪਾਲਤਾ ਕਰੋ ਜੀ। ਆਲਸ ਕਹਾਂ ਗਯੋਰੀ, ਤੇਰਾ ਆਲਸ ਕਹਾਂ ਗਯੋਰੀ, ਆਲਸ ਕਹਾਂ ਗਯੋਰੀ, ਤੇਰਾ ਆਲਸ ਕਹਾਂ ਗਯੋਰੀ, ਆਲਸ ਕਹਾਂ ਗਯੋਰੀ, ਤੇ ਕਹਾਂ ਗਯੋ ਆਲਸ ਕਹਾਂ ਗਯੋਰੀ, ਤੇਰਾ ਆਲਸ ਕਹਾਂ ਗਯੋ। ਹੈਰਾਨੀ ਹੁੰਦੀ ਹੈ ਕਦੀ ਕਿਸੇ ਐਸੇ ਗੁਰਮੁਖ ਦੇ ਨਜ਼ਦੀਕ ਰਹਿਣ ਦਾ ਸੁਭਾਗ ਮਿਲ ਜਾਵੇ, ਹੈਰਾਨੀ ਹੁੰਦੀ ਹੈ ਕਿ ਇਹਦੀ ਨੀਂਦ ਇੱਕ ਦੋ ਘੰਟੇ ਵਿੱਚ ਕਿਵੇਂ ਸੰਪੂਰਨ ਹੋ ਜਾਂਦੀ ਹੈ। ਕਈ ਵਾਰਾਂ ਕਈ ਤਾਂ ਸੌਂਦੇ ਹੀ ਨਹੀਂ ਵੇਖੀ ਦੇ, ਹੈਰਾਨ ਹੋਈਦਾ ਉਹਨਾਂ ਵੱਲੇ ਵੇਖ ਕਰਕੇ। ਸੱਚਮੁੱਚ ਜਿਹੜੇ ਇਸ ਅਵਸਥਾ 'ਤੇ ਪਹੁੰਚ ਜਾਂਦੇ ਨੇ ਉਹ ਸਾਡੇ ਵੱਲੇ ਵੇਖ ਕੇ ਹੈਰਾਨ ਹੁੰਦੇ ਨੇ। ਬਾਬਾ ਫਰੀਦ ਜੀ ਜ਼ਿਕਰ ਕਰਦੇ ਕਹਿੰਦੇ, ਅੱਜ ਨਾ ਸੁੱਤੀ ਕੰਤ ਸਿਉਂ ਅੰਗ ਮੁੜੇ ਮੁੜ ਜਾਏ। ਅੱਜ ਭਜਨ ਬੰਦਗੀ ਦੇ ਵਿੱਚ ਪੂਰੀ ਸੁਰਤ ਨਹੀਂ ਜੁੜੀ ਜਿਸ ਤਰ੍ਹਾਂ ਜੁੜਨੀ ਚਾਹੀਦੀ ਸੀ। ਅੱਜ ਅੰਗ ਮੁੜ ਮੁੜ ਕੇ ਜਾਂਦਾ, ਸਾਰਾ ਅੰਗ ਦੁਖੀ ਜਾਂਦੇ ਹਨ। ਜਾਏ ਪੁੱਛੋ ਡੁਹਾਗਣੀ ਤੁਮ ਕਿਉਂ ਰੈਣ ਵਿਹਾਏ, ਵੀ ਤੁਹਾਡੀਆਂ ਰਾਤਾਂ ਕਿਵੇਂ ਲੰਘਦੀਆਂ ਨੇ, ਤੁਹਾਡਾ ਸਮਾਂ ਕਿਵੇਂ ਲੰਘਦਾ, ਬੜੀ ਹੈਰਾਨੀ ਦੀ ਗੱਲ। ਆਪਣੇ ਵਾਸਤੇ ਤਾਂ ਕੋਈ ਔਖੀ ਬਾਤ ਨਹੀਂ, ਨਹੀਂ ਵੀ ਪਾਠ ਕਰਦੇ, ਨਹੀਂ ਵੀ ਗੁਰਦੁਆਰੇ ਆਉਂਦੇ, ਨਹੀਂ ਵੀ ਭਗਤੀ ਕਰਦੇ, ਤਾਂ ਵੀ ਨੀਂਦ ਵੀ ਆਉਂਦੀ ਹੈ, ਤਾਂ ਵੀ ਭੁੱਖ ਵੀ ਲੱਗਦੀ, ਬੜਾ ਸੋਹਣਾ ਸਮਾਂ ਲੰਘਦਾ। ਪਰ ਬਾਬਾ ਫਰੀਦ ਜੀ ਵੇਖ ਕਰਕੇ ਹੈਰਾਨ ਹੁੰਦੇ ਨੇ ਵੀ ਤੁਹਾਡਾ ਸਮਾਂ ਕਿਵੇਂ ਲੰਘਦਾ ਹੈ। ਉਹ ਸਾਡੇ ਵੱਲੇ ਵੇਖ ਕਰਕੇ ਹੈਰਾਨ ਹੁੰਦੇ, ਸਾਡੇ ਵੱਲੇ ਵੇਖ ਕੇ ਅਚਰਜ ਹੁੰਦੇ। ਮਨ ਦੀਆਂ ਪੰਜ ਬਿਰਤੀਆਂ ਹਨ, ਇੱਕ ਹੈ ਪ੍ਰਮਾਣ, ਇੱਕ ਹੈ ਵਪਰਜੇ, ਇੱਕ ਹੈ ਨਿੰਦਰਾ, ਇੱਕ ਹੈ ਵਿਕਲਪ, ਇੱਕ ਹੈ ਸਿਮਰਤੀ। ਇਹ ਮਨ ਦੀਆਂ ਪੰਜ ਬਿਰਤੀਆਂ ਗ੍ਰੰਥਾਕਾਰਾਂ ਨੇ ਲਿਖੀਆਂ ਹਨ। ਇੱਕ ਪ੍ਰਮਾਣ ਜਿਹੜੀਆਂ ਦਿਸ ਰਹੀਆਂ ਚੀਜ਼ਾਂ ਨੇ ਉਹਨਾਂ ਵੱਲ ਦੌੜ ਦੌੜ ਕੇ ਜਾਂਦਾ ਹੈ। ਗੁਰੂ ਕੀ ਸੰਗਤ ਵਿੱਚ ਇੱਥੇ ਬੈਠੇ ਹਾਂ, ਕਈ ਵਾਰ ਅਚਾਨਕ ਕੋਈ ਬੱਚਾ ਹੀ ਸ਼ਰਾਰਤ ਕਰਨ ਲੱਗ ਪਵੇ ਤੇ ਝਟਪਟ ਸਾਰਿਆਂ ਦਾ ਧਿਆਨ ਮੁੜ ਕੇ ਉੱਧਰ ਨੂੰ ਜਾਵੇਗਾ। ਇਹ ਮਨ ਦੀ ਬਿਰਤੀ ਹੈ। ਕਈ ਵਾਰ ਉੱਥੇ ਦਸ਼ਮੇਸ਼ ਦਰਬਾਰ ਕਥਾ ਕਰਦੇ ਹੋਣਾ ਦੁਪਹਿਰ ਦੇ ਸਮੇਂ, ਤੇ ਚਲੋ ਪ੍ਰਬੰਧਕਾਂ ਨੇ ਗੋਲਕ ਤਾਂ ਗਿਣਨੀ ਹੈ, ਜਿਸ ਵੇਲੇ ਗੋਲਕ ਦਾ ਤਾਲਾ ਖੋਲਣਾ ਉਹਨਾਂ, ਸਾਰੀਆਂ ਸੰਗਤਾਂ ਦਾ ਧਿਆਨ ਇੱਧਰ, ਸਾਰਿਆਂ ਦੀ ਖਿੱਚ ਇੱਧਰ, ਹਾਲੇ ਕਿ ਇਹ ਹਰੇਕ ਮੰਗਲਵਾਰ ਉਹ ਗਿਣਦੇ ਹਨ, ਉਹ ਕਰਦੇ ਹਨ। ਪਰ ਇਹ ਮਨ ਦੀ ਬਿਰਤੀ ਹੈ ਵੀ ਪ੍ਰਮਾਣ ਦਿਸਣ ਵਾਲੀਆਂ ਚੀਜ਼ਾਂ ਵੱਲ ਦੌੜ ਕੇ ਜਾਂਦਾ ਹੈ। ਦੂਸਰਾ ਵਪਰਜੇ, ਜਿਹੜੀ ਗੱਲ ਅਖਬਾਰ ਵਿੱਚ ਆ ਗਈ, ਜਿਹੜੀ ਗੱਲ ਕਿਸੇ ਰਸਾਲੇ ਵਿੱਚ ਆ ਗਈ, ਉੱਥੇ ਛੇਤੀ ਕੀਤਿਆਂ ਕਿੰਤੂ ਨਹੀਂ ਕਰਦਾ, ਭਾਵੇਂ ਕਿ ਅੱਧਾ ਤਕਰੀਬਨ ਝੂਠ ਹੀ ਵਿੱਚ ਲਿਖਿਆ ਹੁੰਦਾ, ਪਰ ਉਹ ਚੀਜ਼ ਨੂੰ ਇਹ ਮਹਾਨਤਾ ਦੇ ਦਿੰਦਾ ਆ। ਅੱਜ ਕੱਲ੍ਹ ਕਹਿੰਦੇ ਹੈ ਵੀ ਐਡ ਦਾ ਯੁੱਗ, ਉਸੇ ਕੀਰਤਨੀਏ ਨੂੰ, ਉਸੇ ਪ੍ਰਚਾਰਕ ਨੂੰ, ਉਸੇ ਸੰਤ ਨੂੰ ਹੀ ਅੱਜ ਮਹਾਨਤਾ ਦਿੱਤੀ ਜਾਂਦੀ ਹੈ ਜਿਹੜਾ ਮੀਡੀਏ ਦੇ ਵਿੱਚ ਜ਼ਿਆਦਾ ਛਾਇਆ ਹੋਇਆ। ਪਰ ਕਈ ਵਾਰ ਐਸਾ ਹੁੰਦਾ ਕਿ ਜਿਹੜੇ ਲਾਲ ਹਨ, ਜਿਹੜੇ ਹੀਰੇ ਨੇ, ਉਹ ਗੋਦੜੀ ਵਿੱਚ ਹੀ ਲਪੇਟੇ ਹੁੰਦੇ ਨੇ, ਬਾਅਦ ਵਿੱਚ ਹੀ ਪਤਾ ਲੱਗਦਾ ਹੈ। ਭਗਤ ਭਗਤ ਜੱਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢੇ ਰਾਹ ਵਿੱਚ ਕੁਲਾ ਧਰਮ ਟੋਏ ਢੋਰ ਸਮੇਟਾ, ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ। ਭਗਤ ਰਵਿਦਾਸ ਜੀ ਦੀ ਖਬਰ ਨਹੀਂ ਸੀ ਪਹਿਲਾਂ ਨੂੰ, ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗਾ। ਇਸ ਕਰਕੇ ਵੀ ਜਿਹੜਾ ਮੀਡੀਏ ਦੇ ਵਿੱਚ ਆ ਗਿਆ ਇਸੇ ਤਰੀਕੇ ਨਾਲ, ਜਾਂ ਕੋਈ ਖਬਰ ਕਿਸੇ ਪ੍ਰਕਾਰ ਦੀ ਵੀ ਕੋਈ ਆ ਜਾਂਦੀ, ਆਪਾਂ ਨੂੰ ਸੱਚ ਮੰਨ ਬੈਠਦੇ ਹਾਂ। ਪਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਸੱਤ ਆ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਇਹ ਤੇ ਫਿਰ ਮਨ ਕਿੰਤੂ ਪਰੰਤੂ ਕਰਨ ਲੱਗ ਪੈਂਦਾ। ਕਈ ਪੁੱਛਦੇ ਨੇ ਫਿਰ ਧਰਮਰਾਜ ਜਿੱਥੇ ਬੈਠਾ ਆ ਇਹਨਾਂ ਲੋਕਾਂ ਦਾ ਉਹ ਪ੍ਰਬੰਧ ਕਿਵੇਂ ਕਰਦਾ ਹੈ? ਮਹਾਰਾਜ ਨੇ ਸਲਾਈਆਂ ਵਾਲਾ ਕਿਧਰੇ ਪੋਲ ਆਖਿਆ ਹੈ, ਕਿਧਰੇ ਤੇਲ ਦੇ ਕੜਾਹਾਂ ਦੀ ਗੱਲ ਆਖੀ ਹੈ? ਇਹ ਮਨ ਨਹੀਂ ਮੰਨਦਾ। ਪਰਲੋਕ ਵਿੱਚ ਇਹ ਅਣਡਿੱਠੀ ਦੁਨੀਆ ਹੈ ਕਿ ਨਹੀਂ ਹੈ, ਬੰਦੇ ਦਾ ਮਨ ਕਿੰਤੂ ਕਰਨ ਲੱਗ ਪੈਂਦਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ ਵੀ ਹਰ ਕੇ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ। ਹੁਣ ਜੇ ਆਪਾਂ ਗੁਰੂ ਜੀ ਨੂੰ ਮੰਨਦੇ ਹਾਂ, ਸ਼ਰਧਾ ਰੱਖਦੇ, ਸ਼ਰਧਾ ਦਾ ਮਤਲਬ ਵੀ ਸਤਿਗੁਰੂ ਜੀ ਰੱਬ ਹਨ, ਨਿਰੰਕਾਰ ਹਨ, ਝੂਠ ਨਹੀਂ ਬੋਲ ਸਕਦੇ। ਤੇ ਧੰਨ ਗੁਰੂ ਰਾਮਦਾਸ ਜੀ ਫਰਮਾਉਂਦੇ ਨੇ ਜੋ ਰੱਬ ਦੇ ਦਰ ਤੇ ਤਪੇ ਨਾਲ ਵਰਤਿਆ ਅਸੀਂ ਅੱਖੀਂ ਵੇਖਿਆ, ਉਹ ਤੁਹਾਨੂੰ ਦੱਸਿਆ। ਇਸ ਕਰਕੇ ਇਹ ਸਾਰੀ ਬਾਣੀ ਉਹਨਾਂ ਦੀ ਹੈ ਜਿਹਨਾਂ ਅੱਖਾਂ ਨਾਲ ਵੇਖਿਆ ਹੈ। ਜਿਹੜਾ ਸਾਨੂੰ ਨਹੀਂ ਦਿਸਦਾ ਉਹਦੀ ਹੋਂਦ ਨੂੰ ਨਾ ਮੰਨਣਾ ਇਹ ਮੂਰਖਾਂ ਵਾਲਾ ਕੰਮ ਹੈ, ਇਹ ਬੋਲ ਵਿਗਾੜ ਹੈ। ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾਰਾਂ ਵਿਪਰਜੇ, ਭਾਵ ਗੁਰੂ ਮਹਾਰਾਜ ਦੇ ਬਚਨਾਂ ਤੋਂ ਉਲਟ, ਮਹਾਰਾਜ ਦੀ ਬਾਣੀ ਤੇ ਤਰਕ, ਇਹ ਵੀ ਇੱਕ ਮਨ ਦੀ ਬਿਰਤੀ ਹੈ। ਤੀਜੀ ਬਿਰਤੀ ਹੈ ਨਿੰਦਰਾ, ਭਾਵ ਨੀਂਦ ਆਉਣ ਲੱਗ ਪੈਣੀ। ਜਿਸ ਵੇਲੇ ਕੋਈ ਬੁਰਾ ਕੰਮ ਹੈ ਉਸ ਵੇਲੇ ਜਾਗਦਾ, ਜਿਸ ਵੇਲੇ ਕੋਈ ਚੰਗਾ ਕੰਮ ਹੈ ਉਸ ਵੇਲੇ ਸੌਂਦਾ ਹੈ। ਸਾਰੀ ਸੰਗਤ ਰਸਨਾ ਸਫਲੀਆਂ ਕਰੋ, ਪੈ ਪੈ ਸੋਇਆ ਨਾਮ ਕੀ ਬੇਲਾ, ਪੈ ਪੈ ਸੋਇਆ ਨਾਮ ਕੀ ਬੇਲਾ, ਪੈ ਪੈ ਸੋ ਨਾਮ ਕੀ ਬੇਲਾ, ਪੈ ਪੈ ਸੋਇਆ ਨਾਮ ਕੀ ਬੇ। ਇਹ ਮਨ ਦੀ ਬਿਰਤੀ ਹੈ, ਪ੍ਰਮਾਣ, ਵਪਰਜੇ, ਨਿੰਦਰਾ, ਵਿਕਲਪ। ਜਿਸ ਵੇਲੇ ਸੰਗਤ ਵਿੱਚ ਬੈਠੇ ਹੋਣਾ ਤੇ ਆਉਣ ਵਾਲੇ ਸਮੇਂ ਬਾਬਤ ਸੋਚਣ ਲੱਗ ਪੈਣਾ, ਵਿਕਲਪ ਕਰਨ ਲੱਗ ਪੈਣਾ। ਆਮ ਤੌਰ ਤੇ ਉਮਰ ਦੇ ਤਗਾਜ਼ੇ ਦੇ ਮੁਤਾਬਕ ਵੇਖਿਆ, ਜਿੱਥੇ ਕੋਈ ਨੌਜਵਾਨ ਬੈਠੇ ਹੋਣਗੇ ਭਵਿੱਖ ਦੀ ਚਿੰਤਾ ਲੈ ਕੇ ਬੈਠੇ ਹੋਣਗੇ, ਜਿੱਥੇ ਬਜ਼ੁਰਗ ਬੈਠੇ ਹੋਣਗੇ ਬੀਤ ਚੁੱਕੇ ਦੀਆਂ ਯਾਦਾਂ ਯਾਦੀਆਂ ਸੁਣਾਈ ਜਾਣਗੇ। ਭਾਈ ਵੀਰ ਸਿੰਘ ਨੇ ਲਿਖਿਆ, ਕਹਿੰਦੇ ਬੀਤ ਚੁੱਕੇ ਦੀ ਯਾਦ ਪਈ ਹੱਡਾਂ ਨੂੰ ਖਾਵੇ, ਆਉਣ ਵਾਲੇ ਦਾ ਸਹਿਮ ਪਿਆ ਮਨ ਨੂੰ ਤੜਫਾਵੇ। ਇਹਨੂੰ ਕਹਿੰਦੇ ਜੇ ਸਾਧ ਸੰਗਤ ਜੀ, ਪਹਿਲੀ ਬਿਰਤੀ ਪ੍ਰਮਾਣ ਵਪਰਜੇ ਨਿੰਦਰਾ, ਇਹਨੂੰ ਕਹਿੰਦੇ ਵਿਕਲਪ। ਤੀਜੀ ਬਿਰਤੀ ਮਨ ਦੀ ਹੈ ਸਿਮਰਤੀ ਦੀ, ਬੀਤ ਚੁੱਕੀਆਂ ਯਾਦਾਂ ਲੈ ਕਰਕੇ ਭਜਨ ਸਿਮਰਨ ਕਰ ਲੱਗਿਆਂ, ਬੰਦਗੀ ਕਰ ਲੱਗਿਆਂ, ਬੀਤ ਚੁੱਕੀਆਂ ਗੱਲਾਂ ਜਿਹੜੀਆਂ ਚੇਤੇ ਆਈ ਜਾਣੀਆਂ, ਇਹ ਮਨ ਦੀਆਂ ਬਿਰਤੀਆਂ ਹਨ। ਇਹਨਾਂ ਸਾਰੀਆਂ ਬਿਰਤੀਆਂ ਵਿੱਚੋਂ ਪ੍ਰਬਲ ਬਿਰਤੀ ਹੈ ਨਿੰਦਰਾ। ਜਿਸ ਵੇਲੇ ਵਾਹਿਗੁਰੂ ਦੇ ਪਿਆਰੇ ਭਗਤੀ ਕਰ ਲੱਗਦੇ ਨੇ, ਬੰਦਗੀ ਕਰ ਲੱਗ ਪੈਂਦੇ ਨੇ, ਉਸ ਵੇਲੇ ਨੀਂਦ ਆਉਂਦੀ ਹੈ। ਤੇ ਜਿਸ ਵੇਲੇ ਨੀਂਦ ਆਉਂਦੀ ਹੈ ਉਸ ਵੇਲੇ ਫਿਰ ਪੁਕਾਰ ਕੇ ਤਰਲੇ ਕਰਦੇ ਵਾਹਿਗੁਰੂ ਦੇ ਚਰਨਾਂ ਵਿੱਚ, ਵੰਜ ਮੇਰੇ ਆਲਸਾ ਹਰ ਪਾਸ ਬੇਨੰਤੀ, ਰਾਵੋਂ ਸੋ ਆਪਣੜਾ ਪ੍ਰਭ ਸੰਗ ਸੁਹੰਤੀ। ਆਓ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਜੀ। ਆਸਾ ਮਹੱਲਾ ਪੰਜਵਾ। ਆਸਾ ਰਾਗ ਵਿੱਚ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਮੋਹ ਮਲਨ ਨੀਂਦ ਤੇ ਛੁਟਕੀ, ਕੌਣ ਅਨੁਗ੍ਰਹ ਭਯੋਰੀ। ਮਲਨ ਜੋ ਮੈਲ ਹੈ, ਮਲਨ ਭਾਵ ਬਹੁ ਵਚਨ ਹੈ, ਮੋਹ ਤੋਂ ਇਲਾਵਾ ਵੀ ਹੋਰ ਕਈ ਪ੍ਰਕਾਰ ਦੀਆਂ ਮੈਲਾਂ ਹਨ। ਛਲੰਗ ਕਿਸੇ ਨਾਲ ਛਲ ਕਰਨਾ, ਇਹ ਵੀ ਮੈਲ ਹੈ। ਛਿਦਰੰਗ ਬੰਦਾ ਉਦੋਂ ਕਿਸੇ ਵਿੱਚ ਨੁਕਸ ਕੱਢਦਾ ਜਦੋਂ ਉਹਦੇ ਮਨ ਦੇ ਅੰਦਰ ਮੈਲ ਹੁੰਦੀ ਹੈ। ਕੋਟ ਵਿਘਨ ਕਿਸੇ ਦੇ ਕੰਮ ਵਿੱਚ ਵਿਘਨ ਖੜੇ ਕਰਦੇ ਨੇ। ਅਪਰਾਧੰ, ਅਪਰਾਧੰ ਦੇ ਅਰਥ ਕੀਤੇ ਨੇ ਗ੍ਰੰਥਾਂ ਵਿੱਚ ਅਪਰਾਧੰ, ਆਪਣੇ ਇਸ਼ਟ ਨੂੰ ਛੱਡ ਕੇ ਹੋਰ ਦੀ ਆਰਾਧਨਾ ਕਰਨੀ, ਇਸ਼ਟ ਦੇਵ ਨੂੰ ਤਿਆਗ ਕੇ ਹੋਰ ਦੀ ਉਪਾਸ਼ਨਾ ਕਰਨੀ, ਅਪਰਾਧੰ ਕਿਲ ਬਿਖ ਔਰ ਬੱਜਰ ਪਾਪ ਕੋਈ ਕਰ ਬੈਠਣਾ, ਮੱਲੰਗ ਇਤਿਆਦਿਕ ਮੈਲਾਂ ਦਾ ਜ਼ਿਕਰ ਬਾਣੀ ਦੇ ਵਿੱਚ ਆਇਆ ਹੈ। ਔਰ ਇਹਨਾਂ ਸਾਰਿਆਂ ਦਾ ਰਾਜਾ ਮੋਹ। ਮੋਹ ਮਲਨ ਨੀਂਦ ਤੇ ਛੁਟਕੀ, ਮੋਹ ਦੀ ਮੈਲੀ ਨੀਂਦ ਤੋਂ ਤੂੰ ਛੁੱਟ ਗਈ ਆ, ਕੌਣ ਅਨੁਗਰੋ ਭਯੋਰੀ, ਤੇਰੇ ਤੇ ਕੀ ਅਨੁਗਰੋ ਹੋਇਆ, ਤੇਰੇ ਤੇ ਕੀ ਰਹਿਮ ਹੋਇਆ। ਉਸ ਤਰ੍ਹਾਂ ਤਾਂ ਬਹੁਤੇ ਗ੍ਰੰਥਾਂ ਦੇ ਵਿੱਚ ਅਨੁਗ੍ਰੋਹ ਦਾ ਅਰਥ ਕਿਰਪਾ ਕੀਤੇ ਨੇ, ਪਰ ਅਨੁਗ੍ਰੋਹ ਸ਼ਬਦ ਦੇ ਇੱਕ ਤਾਂ ਹਾਇ ਨੂੰ ਔਂਕੜ ਲੱਗਾ ਤੇ ਪਲਿੰਗ ਨਜ਼ਰ ਆਉਂਦਾ ਹੈ। ਜਿਸ ਵੇਲੇ ਪਲਿੰਗਿਆ ਤੇ ਉਹਨੂੰ ਪਲਿੰਗ ਦੇ ਰੂਪ ਵਿੱਚ ਹੀ ਆਪਾਂ ਬੋਲਾਂਗੇ ਤੇ ਫਿਰ ਵਧੀਆ। ਕੌਣ ਅਨੁਗ੍ਰੋਹ ਭਯੋਰੀ, ਭਾਵ ਕੌਣ ਤੇਰੇ ਤੇ ਰਹਿਮ ਹੋਇਆ ਹੈ, ਕਿਹੜਾ ਰਹਿਮ ਹੋਇਆ ਤੇਰੇ ਉੱਪਰ। ਮਹਾ ਮੋਹਨੀ ਤੁਦ ਨਾ ਵਿਆਪੈ, ਤੇਰਾ ਆਲਸ ਕਹਾਂ ਗਯੋਰੀ ਰਹਾਉ। ਮੋਹਤ ਕਰ ਲੈਣ ਵਾਲੀ ਜਿਹੜੀ ਮਾਇਆ ਹੈ ਇਹ ਤੇਰੇ ਤੇ ਪ੍ਰਭਾਵ ਨਹੀਂ ਪਾਉਂਦੀ। ਆਲਸ ਕਹਾਂ ਗਯੋਰੀ, ਤੇਰਾ ਆਲਸ ਕਹਾਂ ਗਯੋਰੀ, ਆਲਸ ਕਹਾਂ ਗਯੋਰੀ, ਤੇਰਾ ਆਲਸ ਕਹਾਂ ਗਯੋਰੀ, ਆਲਸ ਕਹਾਂ ਗਯੋਰੀ, ਤੇ ਆਲਸ ਆਲਸ ਕਹਾਂ ਗਯੋਰੀ, ਤੇਰਾ ਆਲਸ ਕਹਾਂ ਗਯੋਰੀ। ਇਹ ਉਹਨਾਂ ਤੋਂ ਪੁੱਛਿਆ ਜਾਂਦਾ ਜਿਹੜੇ ਵਾਹਿਗੁਰੂ ਦੇ ਨਾਮ ਰਸ ਨੂੰ ਭੋਗਦੇ ਨੇ। ਖਾਸ ਕਰਕੇ ਅੰਮ੍ਰਿਤ ਵੇਲਾ ਜਿਹੜਾ ਆ ਉਹ ਕਦੀ ਵਾਸਤੇ ਨਹੀਂ ਨਗਾਉਂਦੇ। ਐਸੇ ਗੁਰਮੁਖ ਪਿਆਰੇ ਜਦੋਂ ਜ਼ਿੰਦਗੀ ਵਿੱਚ ਮਿਲੇ, ਉਹਨਾਂ ਨੂੰ ਜਦੋਂ ਪੁੱਛਿਆ ਗਿਆ ਵੀ ਤੁਹਾਨੂੰ ਨੀਂਦ ਕਿਉਂ ਨਹੀਂ ਆਉਂਦੀ, ਉਹਨਾਂ ਖਿੜਖਿੜਾ ਕੇ ਅੱਗੋਂ ਹੱਸ ਪੈਣਾ। ਪਿਆਰੀ ਸਾਧ ਸੰਗਤ ਜੀ, ਬੋਲ ਕੇ ਦੱਸਣਾ ਉਹਨਾਂ ਵਾਸਤੇ ਵੀ ਔਖਾ ਹੁੰਦਾ, ਪਰ ਜੇ ਕੁਝ ਕੁ ਘੜੀਆਂ ਕੁਝ ਕੁ ਸਮਾਂ ਉਹਨਾਂ ਦੀ ਸੰਗਤ 'ਚ ਰਹਿਣ ਦਾ ਸੁਭਾਗ ਮਿਲ ਜਾਵੇ ਫਿਰ ਹੌਲੀ ਹੌਲੀ ਅਨੁਭਵ ਆਪੇ ਹੀ ਹੋ ਜਾਂਦਾ। ਉਹਨਾਂ ਦਾ ਜੀਵਨ ਦੱਸ ਦਿੰਦਾ ਆ
ਬਈ ਇਹਨਾਂ ਨੂੰ ਨੀਂਦ ਕਿਉਂ ਆਉਣੀ ਆਉਂਦੀ, ਭਗਤੀ ਕਰਨ ਲੱਗਿਆਂ ਪਰਮੇਸ਼ਰ ਨੂੰ ਯਾਦ ਕਰਿਆ ਕਰ ਲੱਗਿਆਂ ਨੀਂਦ ਕਿਉਂ ਨਹੀਂ ਆਉਂਦੀ, ਸੋਏ ਰਹੀ ਪ੍ਰਭ ਖਬਰ ਨਾ ਜਾਣੀ, ਇਹ ਤਾਂ ਸਾਡੀ ਹਾਲਤ ਆ। ਜਿਸ ਵੇਲੇ ਸਵੇਰ ਹੁੰਦੀ ਮੁੜ ਕੇ ਪਸ਼ਚਾਤਾਪ ਕਰਨਾ ਪੈਂਦਾ, ਭੋਰ ਪਈ ਬਹੁਤ ਪਛਤਾਨੀ, ਸਾਰੀ ਰਾਤ ਉਸੇ ਤਰ੍ਹਾਂ ਹੀ ਨਿਕਲ ਗਈ, ਭੋਰ ਪਈ ਬਹੁਤ ਪਛਤਾਨੀ, ਜੀਵਨ ਇਸੇ ਤਰ੍ਹਾਂ ਹੀ ਲੰਘ ਗਿਆ। ਦਰਅਸਲ ਸਾਧ ਸੰਗਤ ਜੀ, ਜਿੰਨਾ ਚਿਰ ਤੱਕ ਅੱਖਾਂ ਵਿੱਚ ਨੀਂਦ ਹੈ, ਜਿਹਨੂੰ ਜਿਹੜੀ ਚੀਜ਼ ਨੂੰ ਮਿਲਣ ਦੀ ਸਿੱਕ ਹੋਵੇ, ਜੇ ਉਹ ਚੀਜ਼ ਮਿਲ ਜਾਵੇ ਤੇ ਫਿਰ ਬੰਦੇ ਨੂੰ ਆਲਸ ਨਹੀਂ ਆਉਂਦਾ। ਇਹ ਗੱਲ ਨੋਟ ਕਰ ਲੈਣੀ, ਜਿਹੜੀ ਚੀਜ਼ ਦੀ ਸਿੱਕ ਹੋਵੇ, ਜਿਹੜੀ ਚੀਜ਼ ਦੀ ਤਾਂਘ ਹੋਵੇ, ਜੇ ਕਿਤੇ ਉਹ ਚੀਜ਼ ਮਿਲ ਜਾਏ ਤੇ ਬੰਦੇ ਨੂੰ ਨੀਂਦ ਨਹੀਂ ਆਉਂਦੀ। ਅੱਖਾਂ ਦੇ ਵਿੱਚ ਸਿੱਕ ਆ, ਅੱਖਾਂ ਵਿੱਚ ਤਾਂਘ ਆ। ਜਿਹੜੀਆਂ ਅੱਖਾਂ ਹਨ ਇਹ ਪਰਾਇਆ ਰੂਪ ਵੇਖਣ ਲਈ ਦੌੜ ਕੇ ਜਾਂਦੀਆਂ, ਜੇ ਕਿਤੇ ਇਹੋ ਜਿਹਾ ਸਬੱਬ ਮਿਲ ਜਾਵੇ ਫਿਰ ਅੱਖਾਂ ਨੂੰ ਨੀਂਦ ਨਹੀਂ ਆਉਂਦੀ। ਕੰਨਾਂ ਦੀ ਨੀਂਦ ਆ ਨਿੰਦਿਆ ਸੁਣਨੀ, ਸਿੱਕ ਆ ਕੰਨਾਂ ਦੇ ਵਿੱਚ। ਕੰਨ ਜਿਹੜੇ ਨੇ ਨਿੰਦਿਆ ਸੁਣਦੇ ਸੁਣਦੇ ਕਦੀ ਵਾਸਤੇ ਥੱਕਦੇ ਨਹੀਂ ਹਨ। ਅੱਜ ਤੱਕ ਐਸੇ ਪ੍ਰੇਮੀ ਤਾਂ ਮਿਲਣਗੇ ਜਿਹੜੇ ਕਹਿੰਦੇ ਜੀ ਸੰਗਤ ਵਿੱਚ ਜਦੋਂ ਬੈਠੀ ਦਾ ਨੀਂਦ ਆ ਜਾਂਦੀ ਹੈ, ਜਦੋਂ ਬਾਣੀ ਦਾ ਪਾਠ ਕਰੀਏ ਤੇ ਨੀਂਦ ਆ ਜਾਂਦੀ, ਜਦੋਂ ਕੀਰਤਨ ਸੁਣੀਦਾ ਉਦੋਂ ਨੀਂਦ ਆ ਜਾਂਦੀ ਹੈ, ਬਾਣੀ ਸੁਣਨ ਬੈਠੀਏ ਨੀਂਦ ਆ ਜਾਂਦੀ। ਇਹੋ ਜਿਹਾ ਕਦੀ ਨਹੀਂ ਕੋਈ ਮਿਲਿਆ ਜਿਹੜਾ ਆਖੇ ਜਦੋਂ ਮੈਂ ਟੀਵੀ ਅੱਗੇ ਬੈਠਦਾ ਫਿਲਮ ਵੇਖਦਾ ਮੈਨੂੰ ਨੀਂਦ ਆ ਜਾਂਦੀ, ਮਤਲਬ ਹੀ ਕੋਈ ਨਹੀਂ ਨੀਂਦ ਆਵੇ। ਇਹੋ ਜਿਹਾ ਹਾਲੇ ਤੱਕ ਕੋਈ ਨਹੀਂ ਦੁਨੀਆ ਵਿੱਚ ਮਿਲਿਆ ਜਿਹੜਾ ਆਖੇ ਮੈਂ ਚੋਰੀ ਕਰਨ ਗਿਆ ਸਾ ਤੇ ਮੈਨੂੰ ਨੀਂਦ ਆ ਗਈ, ਸਾਰੀ ਸਾਰੀ ਰਾਤ ਚੋਰ ਜਾਗਦਾ ਉਹਨੂੰ ਨੀਂਦ ਆਉਂਦੀ ਨਹੀਂ ਹੈ। ਇਹੋ ਜਿਹਾ ਕੋਈ ਨਹੀਂ ਮਿਲਿਆ ਜਿਹੜਾ ਆਖੇ ਮੈਂ ਜੂਆ ਖੇਡਣ ਵਾਸਤੇ ਗਿਆ ਸਾਂ, ਪੈਰਾਂ ਨਾਲ ਤੁਰ ਕੇ ਮੈਨੂੰ ਉੱਥੇ ਨੀਂਦ ਆ ਗਈ, ਜੂਆ ਖੇਡਦਿਆਂ ਖੇਡਦਿਆਂ, ਬਿਲਕੁਲ ਨਹੀਂ। ਇਹੋ ਜਿਹਾ ਕੋਈ ਨਹੀਂ ਮਿਲਿਆ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੋਵੇ, ਵਿਆਹ ਤੋਂ ਪਰੰਤਾਂ ਬਾਅਦ ਵਿੱਚ ਲੋਕ ਰੱਜ ਕੇ ਸੌਂਦੇ ਨੇ, ਪਰ ਦੋ ਦੋ ਤਿੰਨ ਤਿੰਨ ਰਾਤਾਂ, ਖਾਸ ਕਰਕੇ ਬੀਬੀਆਂ ਭੈਣਾਂ ਗੁੱਸਾ ਨਾ ਕਰਨ, ਜਾਗਦੀਆਂ ਵੇਖੀਆਂ, ਮਤਲਬ ਹੀ ਕੋਈ ਨਹੀਂ ਨੀਂਦ ਲੱਗ ਗਈ ਆ ਜੇ ਰਾਤ ਦੇ 12-12 ਵਜੇ ਤੱਕ, 1-1 ਵਜੇ ਤੱਕ। ਸੰਸਾਰ ਦੀਆਂ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਓ, ਮਤਲਬ ਹੀ ਕੋਈ ਨਹੀਂ ਨੀਂਦ ਆ ਜੀ, ਨਾ ਹਾਲੇ ਤੱਕ ਕਿਸੇ ਨੇ ਸ਼ਿਕਾਇਤ ਕੀਤੀ ਹੈ। ਦਸ ਅਸਲ ਅੱਖਾਂ ਦੇ ਵਿੱਚ ਜਿੰਨਾ ਚਿਰ ਤੱਕ ਖਿੱਚਿਆ ਪਰਾਇਆ ਰੂਪ ਵੇਖਣ ਦੀ, ਇਹਨਾਂ ਨੂੰ ਉਹ ਖਿੱਚ ਇਹਨਾਂ ਦੀ ਪੂਰੀ ਹੋਈ ਜਾਵੇ, ਮਤਲਬ ਹੀ ਕੋਈ ਨਹੀਂ ਨੀਂਦ ਆਵੇਗੀ। ਕੰਨਾਂ ਦੇ ਵਿੱਚ ਖਿੱਚਿਆ ਨਿੰਦਿਆ ਦੀ, ਮਤਲਬ ਹੀ ਕੋਈ ਨਹੀਂ ਆ ਵੀ ਨੀਂਦ ਆ ਜਾਏਗੀ ਨਿੰਦਿਆ ਸੁਣ ਸੁਣ। ਜ਼ਬਾਨ ਦੇ ਵਿੱਚ ਖਿੱਚਿਆ ਮੰਦੇ ਬੋਲ ਬੋਲਣ ਦੀ, ਮੰਦੇ ਬੋਲ ਬੋਲੀ ਜਾਓ, ਮਤਲਬ ਹੀ ਕੋਈ ਨਹੀਂ ਨੀਂਦ ਆ ਜਾਵੇ। ਪੈਰਾਂ ਵਿੱਚ ਖਿੱਚਿਆ ਸੰਗਤ ਵਿੱਚ ਜਾਣ ਦੀ, ਮਨ ਸੋਇਆ ਮਾਇਆ ਬਿਸਮਾਤ, ਇਹ ਮਾਇਆ ਦੇ ਵਿੱਚ ਮਗਨ ਹੈ, ਇਹ ਮਾਇਆ ਦੇ ਵਿੱਚ ਮਗਨ ਹੈ। ਸੋਇਆ ਦਾ ਅਰਥ ਮਗਨ ਹੈ ਮਾਇਆ ਦੇ ਵਿੱਚ। ਮਾਇਆ ਦੀਆਂ ਗੱਲਾਂ ਕਰ ਲਵੋ, ਧਨ ਦੀਆਂ ਗੱਲਾਂ ਕਰ ਲਓ, ਨੀਂਦ ਨਹੀਂ ਆਵੇ। ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕੀਤੇ, ਜਿਸ ਵੇਲੇ ਸੌਣ ਦਾ ਸਮਾਂ ਹੁੰਦਾ ਹੈ ਉਸ ਵੇਲੇ ਇਹ ਮਨ ਜਿਹੜਾ ਵਿਕਾਰਾਂ ਵਿੱਚ ਖਚਿਤ ਹੋ ਜਾਂਦਾ ਹੈ। ਜੇ ਭਗਤੀ ਵਿੱਚ ਲਾ ਦਈਏ ਤੇ ਫਿਰ ਇਹਨੂੰ ਨੀਂਦ ਆਉਂਦੀ ਹੈ। ਪਰ ਸੱਚਮੁੱਚ ਜੇ ਆਪਾਂ ਉਹਨਾਂ ਗੁਰਮੁਖਾਂ ਨੂੰ ਪੁੱਛੀਏ, ਤੇਰਾ ਆਲਸ ਕਹਾਂ ਗਯੋਰੀ, ਉਹਨਾਂ ਦਾ ਜੀਵਨ ਦੱਸ ਦਿੰਦਾ ਵੀ ਹੁਣ ਮਹਾਰਾਜ ਦੀ ਹੋ ਗਈ ਕਿਰਪਾ, ਹੁਣ ਅੱਖਾਂ ਦੇ ਵਿੱਚ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲਣ ਦੀ ਤਾਂਘ ਹੈ, ਸਤਿਗੁਰੂ ਦੇ ਦਰਸ਼ਨਾਂ ਦੀ ਪਿਆਸ ਆ, ਹੁਣ ਪੈਰਾਂ ਦੇ ਵਿੱਚ ਪਿਆਸ ਆ ਵੀ ਗੁਰੂ ਕੀ ਸੰਗਤ ਵਿੱਚ ਦੌੜ ਕੇ ਜਾਣਾ ਹੈ, ਹੁਣ ਹੱਥਾਂ ਦੇ ਵਿੱਚ ਤਾਂਘ ਆ ਵੀ ਗੁਰੂ ਜੀ ਦੀ ਸੇਵਾ ਕਰਨੀ ਹੈ। ਸਤਿਗੁਰੂ ਜੀ ਨੇ ਬਚਨ ਕੀਤੇ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਅੱਖਾਂ ਵਿੱਚ ਵਿਕਾਰ ਦ੍ਰਿਸ਼ਟੀ ਦੀ ਨੀਂਦ, ਸ਼੍ਰਵਣ ਸੋਏ ਸੁਣ ਨਿੰਦ ਵਿਚਾਰ, ਨਿੰਦਿਆ ਦੀ ਨੀਂਦ ਕੰਨਾਂ ਦੇ ਵਿੱਚ, ਰਸਨਾ ਸੋਈ ਲੋਭ ਮਿੱਠੇ ਸਾਰ, ਰਸਨਾ ਸਵਾਦਾਂ ਵਿੱਚ ਖਚਤ ਹੈ, ਪਦਾਰਥ ਤਰ੍ਹਾਂ ਤਰ੍ਹਾਂ ਦੇ ਛਕੀ ਜਾਈਏ, ਕਿਤੇ ਪਾਰਟੀਆਂ 'ਚ ਚਲੇ ਜਾਈਏ, ਮਤਲਬ ਹੀ ਕੋਈ ਨਹੀਂ ਵੀ ਨੀਂਦ ਆ ਜਾ, ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤੋ ਆਪਣੀ ਲਹਿ। ਜਦੋਂ ਬਹੁਤ ਵੱਡੇ ਭਾਗ ਹੁੰਦੇ ਨੇ ਫਿਰ ਬੰਦਾ ਸੰਗਤ ਵਿੱਚ ਆਉਂਦਾ ਆ, ਔਰ ਪਹਿਲਾਂ ਪਹਿਲ ਮਨ ਦੇ ਚਸਕੇ ਜਿਹੜੇ ਨੇ ਏਡੀ ਛੇਤੀ ਮਿਟਦੇ ਨਹੀਂ, ਪਰ ਜੇ ਸੰਗਤ ਵਿੱਚ ਆਈ ਜਾਵੇ। ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਸਤਿਗੁਰ ਜਾਗ ਜਗਾਏਂਦਾ ਸਾਧ ਸੰਗਤ ਮਿਲੇ ਅੰਮ੍ਰਿਤ ਵੇਲਾ। ਸੰਗਤ ਵਿੱਚ ਬੈਠਿਆਂ ਕਦੀ ਨੀਂਦ ਆਵੇ, ਕੁਦਰਤੀ ਕਈ ਵਾਰ ਰਾਗੀ ਸਿੰਘ ਵੀ ਸ਼ਬਦ ਪੜ੍ਹਦੇ ਰਹੇ ਨੇ, ਜਾਗ ਲੇ ਮਨ ਜਾਗਣ ਹਾਰੇ। ਉਸ ਵੇਲੇ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਵਾਜ਼ ਦੇ ਕੇ ਜਗਾਉਂਦੇ ਨੇ, ਜਿਹੜਾ ਜਾਗਿਆ ਹੋਇਆ ਹੈ ਉਹਦੀ ਦੁਨੀਆਂ ਦੇ ਨਾਲ ਸੋਭਾ ਵੱਖਰੀ ਹੈ, ਉਹਦੀ ਦੁਨੀਆਂ ਦੇ ਨਾਲੋਂ ਮਹਿਮਾ ਵੱਖਰੀ ਹੈ। ਇਹ ਜਾਗੇ ਹੋਇਆ ਤਾਂ ਪੁੱਛਿਆ ਜਾ ਰਿਹਾ, ਤੇਰਾ ਆਲਸ ਕਹਾਂ ਗਯੋਰੀ, ਤੇਰਾ ਆਲਸ ਕਿੱਥੇ ਗਿਆ। ਦਰਅਸਲ ਹੁਣ ਆਲਸ ਦਾ ਮਤਲਬ ਵੀ ਕੋਈ ਨਹੀਂ, ਹੁਣ ਅੱਖਾਂ ਦੇ ਵਿੱਚ ਤਾਂ ਗਿਆ। ਗੁਰਮੁਖ ਪਿਆਰੇ, ਰੱਬ ਦੇ ਪਿਆਰੇ, ਬੰਦਗੀ ਵਾਲੇ, ਖਾਸ ਕਰਕੇ ਜਿਹੜੇ ਅੰਮ੍ਰਿਤ ਵੇਲੇ ਨੀਂਦ ਨੂੰ ਨੇੜੇ ਨਹੀਂ ਢੁੱਕਣ ਦਿੰਦੇ, ਸੱਚਮੁੱਚ ਜਿਵੇਂ ਖਵਾਜਾ ਬਖਤਿਆਰ ਕਾਕੀ ਨੇ ਬਾਬੇ ਫਰੀਦ ਨੂੰ ਆਖਿਆ ਸੀ, ਸਬਰ ਪਹਿਲੀ ਤੇ ਆਖਰੀ ਮੰਜ਼ਿਲ ਹੈ। ਇਸੇ ਤਰ੍ਹਾਂ ਗੁਰੂ ਘਰ ਦੇ ਵਿੱਚ ਅੰਮ੍ਰਿਤ ਵੇਲਾ ਪਹਿਲੀ ਔਰ ਆਖਰੀ ਮੰਜ਼ਿਲ ਹੈ, ਇਹ ਵੀ ਵੇਖਿਆ ਜਾਵੇ। ਆਰੰਭ ਵਿੱਚ ਯਤਨ ਕਰਕੇ ਅੰਮ੍ਰਿਤ ਵੇਲੇ ਜਾਗਣਾ ਪੈਂਦਾ ਹੈ, ਪਰ ਜਿਸ ਵੇਲੇ ਸਤਿਗੁਰੂ ਜੀ ਕਿਰਪਾ ਕਰਕੇ ਜਗਾ ਦਿੰਦੇ ਨੇ, ਫਿਰ ਅੰਮ੍ਰਿਤ ਵੇਲੇ ਮਤਲਬ ਵੀ ਕੋਈ ਨਹੀਂ, ਨੀਂਦ ਆ ਜਾਵੇ। ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ ਇੱਕ ਘੰਟਾ ਹੀ ਕੇਵਲ ਬਰਾਜਿਆ ਕਰਦੇ ਸਨ, ਉਹ ਵੀ ਉਹਨਾਂ ਕਈ ਵਾਰਾਂ ਕਹਿਣਾ ਵੀ ਕੁਦਰਤ ਦੀ ਮਰਿਆਦਾ, ਉਸ ਮੁਤਾਬਕ ਸਾਨੂੰ ਆਰਾਮ ਕਰਨਾ ਪੈਂਦਾ, ਪਰ ਪਛਤਾਵਾ ਲੱਗ ਜਾਂਦਾ ਹੈ ਕਿ ਜਿਸ ਤਰੀਕੇ ਨਾਲ ਕੋਈ ਪਾਣੀ ਨੂੰ ਆਪਾਂ ਰੋਕੀ ਰੱਖੀਏ, 23 ਘੰਟੇ ਰੋਕੀ ਰੱਖੀਏ, ਵਿੱਚ ਇੱਕ ਘੰਟਾ ਵਿੱਚੋਂ ਬੰਨ ਤੋੜ ਦਈਏ, ਕਿੰਨਾ ਪਾਣੀ ਰੁੜ ਜਾਂਦਾ ਆ ਸਾਡਾ, ਉਹ ਵੀ ਸੌਣ ਨੂੰ ਜੀ ਨਹੀਂ ਕਰਦਾ। ਇਹ ਦੁਨੀਆਂ ਨੂੰ ਸਮਝਾਉਣ ਵਾਸਤੇ ਬਾਤਾਂ ਹੁੰਦੀਆਂ ਨੇ, ਜਿੰਦੀ ਦਾ ਇੰਨਾ ਪਿਆਰ ਲੱਗ ਗਿਆ ਉਹ ਤਾਂ ਸੁੱਤਿਆਂ ਵੀ ਪਰਮੇਸ਼ਰ ਦੀ ਬੰਦਗੀ ਕਰਦਾ ਹੈ, ਸੁੱਤਾ ਹੋਇਆ ਵੀ ਜਾਗਦਿਆਂ ਦੇ ਤੁੱਲ ਹੈ। ਪਰ ਇਹਦੇ ਮੁਕਾਬਲੇ ਜਿਹੜੇ ਸਤਿਗੁਰੂ ਨੂੰ ਨਹੀਂ ਸਹਿਮਦੇ, ਸੰਗਤ ਨਹੀਂ ਕਰਦੇ, ਉਹ ਜਾਗਦਿਆਂ ਵੀ ਸੁੱਤਿਆਂ ਦੇ ਤੁੱਲ ਹਨ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਤੇਰਾ ਆਲਸ ਕਹਾਂ ਗਯੋ ਰੀ, ਆਲਸ ਤੇਰਾ ਕਿੱਥੇ ਗਿਆ ਰਹਾਓ। ਅੱਗੇ ਜਾ ਕੇ ਆਪਾਂ ਹੋਰ ਅਰਥ ਖੋਲਾਂਗੇ। ਕਾਮ ਕ੍ਰੋਧ ਹੰਕਾਰ ਗਾਖਰੋ ਸੰਜਮ ਕੌਣ ਛੁੱਟਿਓ ਰੀ। ਹੰਕਾਰ ਤੇ ਕ੍ਰੋਧ ਤੇ ਕਾਮ, ਇਹਨਾਂ ਤੋਂ ਬਚਣਾ ਬਹੁਤ ਜ਼ਿਆਦਾ ਔਖਾ, ਇਹਨਾਂ 'ਤੇ ਕਾਬੂ ਪਾਉਣਾ ਬਹੁਤਾ ਔਖਾ। ਕਿਹੜੇ ਤਰੀਕੇ ਨਾਲ ਤੇਰਾ ਛੁਟਕਾਰਾ ਹੋਇਆ। ਸੁਰ ਨਰ ਦੇਵ ਅਸੁਰ ਤ੍ਰੈ ਗੁਣੀਆਂ ਸਗਲੋ ਭਵਨ ਲੁੱਟਿਓ ਰੀ। ਦੇਵਤਿਆਂ ਵਰਗੇ ਮਨੁੱਖ ਅਤੇ ਸਵਰਗ ਦੇ ਦੇਵਤੇ ਤੇ ਦੈਂਤ, ਤਿੰਨਾਂ ਗੁਣਾਂ ਦੇ ਵਿੱਚ ਜਕੜੇ ਹੋਏ ਲੋਕ, ਸਾਰੇ ਭਵਨ, ਸਾਰੀ ਦੁਨੀਆ, ਸਾਰਾ ਸੰਸਾਰ ਕਾਮ ਕ੍ਰੋਧ ਹੰਕਾਰ ਨੇ ਲੁੱਟਿਆ ਪਿਆ, ਤੂੰ ਕਿਵੇਂ ਛੁੱਟੀ ਹੈ। ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹਿਓ ਰੀ। ਐਸੋ ਸਮਰਥ ਵਰਨ ਨਾ ਸਾਕੋ ਤਾਂ ਕੀ ਉਪਮਾ ਜਾਤ ਨਾ ਕਹਿਓ ਰੀ। ਦਾਵਾ ਅਗਨ, ਇੱਕ ਹੁੰਦੀ ਹੈ ਡੋ ਅਗਨ, ਇੱਕ ਹੁੰਦੀ ਹੈ ਬੜਵਾ ਨਾ ਲੱਗਣ, ਇੱਕ ਹੁੰਦੀ ਹੈ ਜਠਰਾ ਅਗਨ, ਇੱਕ ਹੁੰਦੀ ਆਮ ਅਗਨ। ਜਿਹੜੀ ਹੈ ਆਮ ਅਗਨ ਤਾਂ ਸਾਰਿਆਂ ਨੂੰ ਪਤਾ ਹੈ, ਜਠਰਾ ਅਗਨ ਜਿਹੜੀ ਪੇਟ ਵਾਲੀ ਹੁੰਦੀ, ਸਾਡੇ ਪੇਟ ਦੇ ਅੰਦਰ ਹੈ, ਭੋਜਨ ਨੂੰ ਪਚਾਉਣ ਵਿੱਚ ਮਦਦ ਕਰਦੀ ਹੈ। ਬੜਵਾ ਨਾਲ ਅਗਨੀ ਜਿਹੜੀ ਸਮੁੰਦਰ ਦੇ ਪਾਣੀ ਦਾ ਲੈਵਲ ਠੀਕ ਰੱਖਦੀ ਹੈ, ਅਤੇ ਡੋ ਅਗਨੀ ਜਿਹੜੀ ਜੰਗਲਾਂ ਨੂੰ ਲੱਗਦੀ ਹੈ। ਜਿਸ ਵੇਲੇ ਜੰਗਲ ਨੂੰ ਅੱਗ ਲੱਗਦੀ ਹੈ, ਸਾਰਾ ਜੰਗਲ ਸੜ ਕੇ ਸਵਾਹ ਹੋ ਜਾਂਦਾ, ਪਰ ਕੋਈ ਇੱਕ ਕੁਦਰਤੀ ਹਰਿਆ ਬੂਟਾ ਵੀ ਬਚ ਜਾਂਦਾ। ਜਿਸ ਵੇਲੇ ਜਗਿਆਸੂ ਨੇ ਨਾਮ ਵਿੱਚ ਰੰਗੀ ਹੋਈ ਪਵਿੱਤਰ ਰੂਹ ਨੂੰ ਇਹ ਸਾਰੀਆਂ ਗੱਲਾਂ ਪੁੱਛੀਆਂ, ਤਾਂ ਉਹਨੇ ਫਿਰ ਜਵਾਬ ਦਿੱਤਾ ਵੀ ਤੇਰੀ ਗੱਲ ਠੀਕ ਆ, ਦਾਵਾ ਅਗਨੀ ਨੇ ਬਹੁਤੇ ਹੀ ਕੱਖ ਸਾੜ ਦਿੱਤੇ ਨੇ, ਬਹੁਤੇ ਹੀ ਜੰਗਲ ਨੂੰ ਤਬਾਹ ਕਰ ਦਿੱਤਾ, ਪਰ ਫਿਰ ਵੀ ਕੋਈ ਹਰਿਆ ਬੂਟ ਰਹਿ ਵੀ ਜਾਂਦਾ ਹੈ। ਮੇਰਾ ਸਤਿਗੁਰੂ ਐਸਾ ਸਮਰੱਥ ਆ, ਮੈਂ ਵਰਣਨ ਨਹੀਂ ਕਰ ਸਕਦੀ, ਉਹਦੀ ਮੈਂ ਉਪਮਾ ਨਹੀਂ ਕਰ ਸਕਦੀ। ਇਹ ਆਲਸ ਮੇਰੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਮੇਰੇ ਤੋਂ ਦੂਰ ਕੀਤਾ। ਕਿਵੇਂ ਦੂਰ ਕੀਤਾ? ਜਦੋਂ ਫਿਰ ਗੁਰੂ ਕੀ ਸੰਗਤ ਵਿੱਚ ਇਹ ਜੀਵ ਇਸਤਰੀ ਆਈ, ਜਿਸ ਵੇਲੇ ਗੁਰੂ ਕੀ ਸੰਗਤ ਵਿੱਚ ਇਹ ਪਵਿੱਤਰ ਰੂਹ ਨੇ ਪ੍ਰਵੇਸ਼ ਕੀਤਾ, ਸਤਿਗੁਰੂ ਜੀ ਨੇ ਫਿਰ ਕਿਰਪਾ ਦ੍ਰਿਸ਼ਟੀ ਕੀਤੀ। ਮਾਂ ਨਵੇਂ ਅਰੇਮ ਤਾਬੇ ਗਮ ਜ਼ੈ ਮਗਿਆਨੇ ਯਕ ਨਗਾਹੇ ਜਾਂ ਜਾਇਸ ਬਸ ਬਵਦ ਦਰਕਾਰੇ ਮਾਂ ਝੱਲੀ ਨਾ ਜਾਵੇ ਤਾਬ ਸਾਥੋਂ ਨੈਣ ਮਸਤ ਮਟਕਿਆਂ ਇੱਕ ਨਿਗਾਹ ਜਿੰਦ ਪਾਣ ਵਾਲੀ ਬਸ ਅਸਾਂ ਦਰਕਾਰ। ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਸ ਵੇਲੇ ਨਿਗਾਹ ਕੀਤੀ ਹੁਣ ਮਨ ਦੇ ਵਿੱਚ ਖਿੱਚ ਵਾਹਿਗੁਰੂ ਦੇ ਦਰਸ਼ਨਾਂ ਦੀ ਪੈਦਾ ਹੋ ਗਈ। ਹੁਣ ਅੱਖਾਂ ਵਿੱਚ ਦਰਸ਼ਨਾਂ ਦੀ ਤਾਂਘ ਪੈਦਾ ਹੋ ਗਈ। ਗੁਰੂ ਪਿਆਰਿਓ ਤੇਰਾ ਆਲਸ ਕਹਾਂ ਗਯੋਰੀ, ਆਲਸ ਜਾਣ ਦਾ ਵੱਡਾ ਰਾਜ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਕਾਂਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੋਹ ਪਿਰ ਦੇਖਣ ਕੀ ਆਸ। ਦਰਸ਼ਨਾਂ ਦੀ ਤਾਂਘ ਮਨ ਦੇ ਵਿੱਚ, ਦਰਸ਼ਨਾਂ ਦੀ ਤਾਂਘ ਅੱਖਾਂ ਵਿੱਚ। ਜੀ ਕਰਦਾ ਹੱਥਾਂ ਨਾਲ ਕਦੀ ਉਹਨੂੰ ਮੈਂ ਸਪਰਸ਼ ਕਰਾਂ, ਜੀ ਕਰਦਾ ਅੱਖਾਂ ਨਾਲ ਵੇਖ ਕੇ ਘੁੱਟ ਕੇ ਕਦੀ ਉਹਨੂੰ ਗਲਵੱਕੜੀ ਪਾ ਲਾਂ। ਇਹ ਜਿਹੜੀ ਤਾਂਘ ਜਦੋਂ ਮਨ ਦੇ ਵਿੱਚ ਆ ਜਾਂਦੀ ਹੈ, ਮਤਲਬ ਹੀ ਕੋਈ ਨਹੀਂ, ਲਾਗੇ ਨੀਂਦ ਆ ਜਾਂਦੀ। ਭਾਈ ਸਾਹਿਬ ਭਾਈ ਗੁਰਭੇਜ ਸਿੰਘ ਹਾਂਗਕਾਂਗ ਤੋਂ ਭਗਤੀ ਤੇ ਬੰਦਗੀ ਵਾਲੇ ਗੁਰਮੁਖ ਸਨ। ਅੰਮ੍ਰਿਤ ਵੇਲੇ ਹੀ 2 ਵਜੇ ਜਾਗ ਪੈਣਾ, ਬੜੇ ਰਸ ਰਸ ਕੇ ਬਾਣੀ ਪਾਣੀ, ਆਨੜੀਏ ਮਾਨੜਾ ਕਾਹੇ ਕਰੇ, ਆਪਣੜੇ ਘਰ ਹਰ ਰੰਗੋ ਕੀ ਨਾ ਮਾਣੇ। ਕਦੀ ਵਰਾ ਕਰ ਲੱਗ ਪੈਣਾ, ਕਦੀ ਰੰਗ ਚ ਹੱਸਣ ਲੱਗ ਪੈਣਾ। ਸੋ ਨੇੜੇ ਧਨ ਕਮਲੀਏ ਬਾਹਰ ਕੇ ਆਟੋਂਦੇ। ਉਹਨਾਂ ਦੇ ਕਈ ਵਾਰਾਂ ਦਾਸ ਨੇ ਬੁੱਲ ਵੀ ਫਰਕਦੇ ਵੇਖੇ, ਮੁਖਾਰਬਿੰਦ ਵੀ ਫਰਕਦਾ ਵੇਖਿਆ, ਤੇ ਕਈ ਵਾਰਾਂ ਗੁਰੂ ਪਿਆਰ ਉਹਨਾਂ ਦੀਆਂ ਬਾਹਾਂ ਵੀ ਫਰਕਦੀਆਂ ਵੇਖੀਆਂ। ਹੈਰਾਨ ਹੋਣਾ ਵੀ ਇਹ ਸਭ ਕੁਝ ਵਰਤਾਰਾ ਕਿਉਂ ਵਰਤ ਰਿਹਾ। ਤੇਰਾ ਆਲਸ ਕਹਾਂ ਗਯੋਰੀ, ਭਾਈ ਸਾਹਿਬ ਭਾਈ ਗੁਰਦਾਸ ਨੇ ਫਿਰ ਇਸ ਗੱਲ ਦਾ ਨਿਰਣਾ ਕੀਤਾ। ਕਹਿੰਦੇ ਫਰਕਤ ਅਦਰ ਨੈਣ ਪੂਜਾ ਤਾਪੇ ਤਨ, ਮਨ ਮੇ ਉਸਾਰ ਕਵ ਲਾਲ ਗਿਰੇ ਆ। ਅਭਿਆਸੀ ਦੀ ਅਵਸਥਾ ਇੱਥੇ ਪਹੁੰਚ ਕੇ ਫਿਰ ਨੀਂਦ ਕਿੱਥੇ ਹੈ? ਫਿਰ ਨੀਂਦ ਦਾ ਨਾਮੋ ਨਿਸ਼ਾਨ ਹੀ ਉੱਡ ਜਾਂਦਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸੰਸਾਰਕ ਰਿਸ਼ਤੇ ਤੋਂ ਸਾਂਢੂ ਲੱਗਦੇ ਸਨ ਸਾਈਂ ਦਾਸ ਜੀ। ਸਤਿਗੁਰੂ ਜੀ ਨਾਲ ਪਿਆਰ ਬਣ ਗਿਆ, ਸਤਿਗੁਰੂ ਜੀ ਦੇ ਪਿਆਰ ਵਿੱਚ ਘਰ ਬਣਾਇਆ। ਪਹਿਲਾਂ ਆਪਣੇ ਲਈ ਦੋਵਾਂ ਜੀਆਂ ਨੇ ਘਰ ਬਣਾਇਆ ਸੀ, ਭਾਈ ਕੀ ਡਰੋਲੀ ਦੀ ਬਾਹ ਤੇ, ਮੋਗੇ ਦੇ ਲਾਗੇ ਨਗਰ, ਭਾਈ ਕੀ ਡਰੋਲੀ। ਪਹਿਲਾਂ ਸੋਚਿਆ ਸੀ ਵੀ ਆਪਣੇ ਵਾਸਤੇ ਘਰ ਬਣਾ ਲੈਣੇ, ਫਿਰ ਸੋਚਿਆ ਗੁਰੂ ਸਾਹਿਬਾਂ ਨੇ ਆਉਣਾ, ਉਹਨਾਂ ਘਰ ਵੱਡਾ ਬਣਾ ਲਿਆ। ਤੇ ਗੁਰੂ ਪਿਆਰਿਓ ਜਿੰਨਾ ਚਿਰ ਤੱਕ ਘਰ ਬਣਾਉਂਦੇ ਉਹਨਾਂ ਨੇ ਤਾਂ ਚਾਅ ਰਿਹਾ ਵੀ ਮਹਾਰਾਜ ਤੇ ਬਣ ਰਿਹਾ, ਫਿਰ ਜਿੰਦਰਾ ਲਾ ਤਾ। ਪਰ ਜਿਵੇਂ ਜਿਵੇਂ ਉਡੀਕਣ ਉਡੀਕਦੀਆਂ ਘੜੀਆਂ ਲੰਬੀਆਂ ਹੁੰਦੀਆਂ ਜਾਣ, ਉਵੇਂ ਉਵੇਂ ਮਿਲਣ ਦੀ ਤਾਂਘ ਵੱਧਦੀ ਜਾਵੇ। ਇੱਕ ਦਿਨ ਤਾਂ ਫਿਰ ਐਸਾ ਕਹਿੰਦੇ ਆ ਗਿਆ ਸੀ, ਸਾਈਂ ਦਾਸ ਜੀ ਸੌਂਦੇ ਨਹੀਂ ਸਨ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਯੂਪੀ ਵਿੱਚ ਹੀ ਜਾਣਾ ਸੀ ਅਲਮਸਤ ਸਾਹਿਬ ਨੂੰ ਦਰਸ਼ਨ ਦੇਣ ਵਾਸਤੇ, ਪਰ ਹਜ਼ੂਰ ਨੇ ਫਿਰ ਛੇਤੀ ਕੀਤੀਆਂ ਆਪਣੇ ਸਤਿਕਾਰਯੋਗ ਮਾਤਾ ਗੰਗਾ ਜੀ ਨੂੰ, ਸਿੱਖਾਂ ਸੇਵਕਾਂ ਨੂੰ, ਸਾਡੇ ਮਾਤਾ ਦਮੋਦਰੀ ਜੀ ਨੂੰ ਭੇਜਿਆ ਵੀ ਜਾਓ ਸਾਈਂ ਦਾਸ ਨੂੰ ਜਾ ਕੇ ਧੀਰਜ ਦਿਓ ਵੀ ਗੁਰੂ ਸਾਹਿਬ ਤੇਰੇ ਕੋਲ ਪਹੁੰਚਣ ਵਾਲੇ। ਸਾਈਂ ਦਾਸ ਸੌਂਦੇ ਕਿਉਂ ਨਹੀਂ ਸਨ, ਸਵਾਲ ਪੈਦਾ ਹੁੰਦਾ। ਸਾਧ ਸੰਗਤੀ ਦਰਸ਼ਨਾਂ ਦੀ ਤਾਂਘ ਸੀ, ਮਨ ਦੇ ਵਿੱਚ ਇਹੋ ਗੱਲ ਆ ਜਾਣੀ ਮਨਾ, ਇਹ ਨਾ ਹੋਵੇ ਉੱਧਰੋਂ ਤੂੰ ਸੌਂ ਜਾਵੇ, ਉੱਧਰੋਂ ਛੇਵੇਂ ਪਾਤਸ਼ਾਹ ਆ ਜਾਂ, ਉੱਧਰੋਂ ਛੇਵੇਂ ਪਾਤਸ਼ਾਹ ਜਾਂ, ਆਉਂਦਿਆਂ ਨੂੰ ਤੂੰ ਸੁੱਤਾ ਹੋਵੇਂ, ਇਸ ਕਰਕੇ ਤੇਰਾ ਮਤਲਬ ਲਿਆ ਤੂੰ ਜਾਗਦਾ ਰਹਿ। ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨੇ ਹੱਲੇ, ਚੱਕਵੀ ਸੂਰਜ ਹੇਤ ਹੈ ਮਿਲ ਹੋਣ ਸਖਾਲੇ। ਚਕੋਰ ਦਾ ਚੰਦਰਮਾ ਨਾਲ ਪਿਆਰ ਆ, ਮਤਲਬ ਹੀ ਨਹੀਂ ਵੀ ਉਹਨੂੰ ਨੀਂਦ ਆ ਜਾਵੇ, ਮਤਲਬ ਹੀ ਕੋਈ ਨਹੀਂ। ਮੋਰ ਬਬੀ ਹੈ ਬੋਲ ਦੇ ਵੇਖ ਬੱਦਲ ਕਾਲੇ, ਜਦੋਂ ਕਾਲੇ ਬੱਦਲ ਆਕਾਸ਼ ਵਿੱਚ ਚੜ੍ਹਦੇ ਨੇ, ਕਦੀ ਕਿਸੇ ਨੇ ਮੋਰ ਤੇ ਬਬੀਹਾਂ ਨੂੰ ਉਸ ਸਮੇਂ ਸੌਂਦਿਆਂ ਨਹੀਂ ਵੇਖਿਆ ਹੈ। ਇਹ ਖੰਡਿਤ ਨਿੰਦਰਾ ਵੀ ਗੁਰਮੁਖਾਂ ਦੀ ਹੁੰਦੀ ਹੈ। ਬਾਣੀ ਅੰਦਰ ਜੇਕਰ ਆਉਂਦਾ ਖੰਡਿਤ ਨਿੰਦਰਾ ਅਲਪ ਹਾਰੰਗ ਨਾਨਕ ਤੱਤ ਵਿਚਾਰ, ਇਹਨੂੰ ਖੰਡਿਤ ਨਿੰਦਰਾ ਵੀ ਆਖਿਆ। ਭੋਜਨ ਅਲਪ ਹੈ, ਨਿੰਦਰਾ ਖੰਡਿਤ ਹੈ, ਭਾਵ ਕਦੀ ਥੋੜ੍ਹਾ ਕੁ ਨੀਂਦ ਆ ਗਈ ਫਿਰ ਜਾ ਗਈ, ਨੀਂਦ ਆ ਗਈ ਫਿਰ ਜਾ ਗਈ। ਮਨ ਦੇ ਵਿੱਚ ਤਾਂਘ ਹੈ, ਜਿੱਦਣ ਕੋਈ ਸਿਮਰਤੀ ਸੁਰਤ ਪਰਮੇਸ਼ਰ ਵਿੱਚ ਜੁੜੀ ਰਹੀ ਬਰਾਜੇ ਰਹਿੰਦੇ ਨੇ, ਸੁਰਤ ਦੀ ਤਾਰ ਟੁੱਟਣ ਲੱਗਦੀ ਹੈ ਜਾਂ ਇੱਕਦਮ ਕੋਈ ਦਰਸ਼ਨਾਂ ਦੀ ਤਾਂਘ ਮਨ ਦੇ ਵਿੱਚ ਝੋਲਾ ਪੈਂਦਾ ਹੈ। ਇਹਨਾਂ ਗੱਲਾਂ ਨੂੰ ਸਾਧ ਸੰਗਤ ਜੀ ਔਖਿਆਈ ਇਹ ਆ ਵੀ ਬੋਲ ਕੇ ਬਿਆਨ ਨਹੀਂ ਕੀਤਾ ਜਾ ਸਕਦਾ, ਬੋਲ ਕੇ ਬਿਆਨ ਨਹੀਂ ਕੀਤਾ ਜਾ ਸਕਦਾ। ਸਾਈਂ ਦਾਸ ਹੁਣ ਰਾਤ ਵੀ ਜਾਗਦੇ ਨੇ, ਦਿਨੇ ਵੀ ਜਾਗਦੇ ਨੇ, ਤੇ ਸੱਚਮੁੱਚ ਉਹਨਾਂ ਦੇ ਮੁਖਾਰਬਿੰਦ ਵਿੱਚੋਂ ਪੜੀਆਂ ਪੰਕਤੀਆਂ ਫੱਬਦੀਆਂ ਨੇ, ਹਰ ਬਿਨ ਨੀਂਦ ਭੂਖ ਕਹੋ ਕੈਸੀ, ਕਾਪੜ ਤਨ ਨਾ ਸੁਖਾਵੇ। ਪੰਜਵੇਂ ਪਾਤਸ਼ਾਹ ਜੀ ਦਾ ਸ਼ਬਦ ਪਿਆਰ ਚ ਪੜ੍ਹਦੇ ਨੇ, ਬੋਏ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰਦਰਬਾਰੇ ਜੀ। ਧੰਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀ। ਜਦੋਂ ਇਤਨੀ ਤਾਂਘ ਮਨ ਦੇ ਵਿੱਚ ਬਣ ਜਾਵੇ ਉਸ ਸਮੇਂ ਗੁਰੂ ਪਿਆਰਿਓ ਸਰੀਰ ਦੇ ਉੱਤੇ ਪ੍ਰਭਾਵ ਪ੍ਰਤੱਖ ਵੇਖਣ ਨੂੰ ਮਿਲਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਵਿਤਾ ਆਪਾਂ ਸ਼ੁਰੂ ਕੀਤਾ ਸੀ ਕਿ ਫਰਕਤ ਅਦਰ ਨੈਣ ਪੂਜਾ ਤਾਪੇ ਤਨ ਮਨ ਮੇ ਉਸੇਰ ਕਬ ਲਾਲ ਗਰੇ ਆਵੇ। ਹੁਣ ਮਨ 'ਚ ਤਾਂ ਗਿਆ ਵੀ ਕਦੋਂ ਮਹਾਰਾਜ ਮੇਰੇ ਕੋਲ ਆਉਣਗੇ, ਇਹ ਨਹੀਂ ਵੀ ਪਤਾ ਨਹੀਂ ਕਦੋਂ ਆਉਣਗੇ, ਉਦੋਂ ਇਹ ਆ ਵੀ ਹੁਣੇ ਆਏ ਕਿ ਆਏ, ਹੁਣੇ ਆਏ ਕਿ ਆਏ, ਹੁਣੇ ਆਏ ਕਿ ਆਏ। ਇਹ ਥੋੜ੍ਹੀ ਗੱਲ ਆ ਵੀ ਹੁਣ ਮੈਂ ਅੱਜ ਰਾਤ ਸੌ ਲਵਾਂ ਸਵੇਰੇ ਮਹਾਰਾਜ ਨੇ ਆ ਜਾਣਾ, ਕੀ ਪਤਾ ਹੁਣੇ ਹੀ ਆ ਜਾਵੇ, ਕੀ ਪਤਾ ਹੁਣੇ ਆ ਜਾਵੇ। ਇਸ ਕਰਕੇ ਨਾਮ ਵਿੱਚ ਰੰਗੀ ਪਵਿੱਤਰ ਰੂਹ ਦੇ ਭਾਗਾਂ ਵਿੱਚ ਨੀਂਦ ਕਿੱਥੇ ਹੈ। ਗੁਰੂ ਅਰਜਨ ਦੇਵ ਜੀ ਦੀ ਐਸੀ ਦਸ਼ਾ ਬਣ ਗਈ ਸੀ ਚੂਨਾ ਮੰਡੀ ਲਾਹੌਰ ਵਿਖੇ, ਥੋੜ੍ਹਾ ਕੁ ਚਿਰ ਤਾਂ ਪਹਿਲਾਂ ਆਰਾਮ ਕਰਦੇ ਰਹੇ ਆ, ਪਰ ਜਦੋਂ ਤਾਂਘ ਵਧਦੀ 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 ਵੱਧ ਗਈ, ਫਿਰ ਪਿਤਾ ਨੇ ਚਿੱਠੀ ਲਿਖੀ ਕਹਿੰਦੇ ਮੋਏ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ। ਪਿਤਾ ਜੀ ਦੁੱਖ ਇਹ ਆ ਵੀ ਹੁਣ ਮੈਨੂੰ ਨੀਂਦ ਨਹੀਂ ਆਉਂਦੀ, ਮੈਨੂੰ ਐਂ ਇੱਕਦਮ ਮਨ ਦੇ ਵਿੱਚ ਆ ਜਾਂਦਾ ਪਤਾ ਨਹੀਂ ਕਿਹੜੇ ਵੇਲੇ ਤੁਸੀਂ ਆ ਜਾਣਾ, ਪਤਾ ਨਹੀਂ ਕਿਹੜੇ ਵੇਲੇ ਆ ਜਾਣਾ। ਇਤਨੀ ਤਾਂਘ ਮਨ ਵਿੱਚ ਵੱਧ ਜੇ ਫਿਰ ਨੀਂਦ ਕਿੱਥੇ ਹੈ। ਆਲਸ ਕਾਂ ਗਯੋ ਰੀ ਤੇਰਾ, ਆਲਸ ਕਾਂ ਗਯੋ ਰੀ, ਆਲਸ ਕਾਂ ਗਯੋ ਰੀ ਤੇਰਾ, ਆਲਸ ਕਾਂ ਗਯੋ ਰੀ, ਆਲਸ ਕਾਂ। ਆਲਸ ਕਾਂ ਗਯੋ ਰੀ ਤੇਰਾ, ਆਲਸ ਕਾਂ ਗਯੋ ਰੀ। ਪਿਆਰੀ ਸਾਹ ਸੰਗਤ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਫਰਕਤ ਅਦਰ ਨੈਣ ਪੂਜਾ ਤਾਪੇ ਤਨ ਮਨ ਮੇ ਉਸੇਰ। ਫਿਰ ਆਪ ਜੀ ਦੀ ਗਿਆਤ ਵਾਸਤੇ ਅਰਜ਼ ਕਰ ਦੇਵਾਂ, ਸਤਿਗੁਰੂ ਜੀ ਦਾ ਡਰ ਕੇ ਗੱਲ ਦਾਸ ਕਹਿੰਦਾ ਇਹ ਪ੍ਰਤੱਖ ਨਿਸ਼ਾਨੀਆਂ ਭਾਈ ਸਾਹਿਬ ਭਾਈ ਗੁਰਭੇਜ ਸਿੰਘ ਦੇ ਸਰੀਰ ਤੇ ਵੇਖੀਆਂ ਸਨ। ਫਰਕਤ ਅਦਰ ਨੈਣ ਪੂਜਾ ਤਾਪੇ ਤਨ, ਕਦੀ ਆਲਸ ਦਾ ਨਾਮੋ ਨਿਸ਼ਾਨ ਹੀ ਕੋਲ ਕੋਈ। ਇਸ ਤਰ੍ਹਾਂ ਹੋਰ ਵੀ ਗੁਰਮੁਖਾਂ ਦਾ ਜੀਵਨ ਖੰਡਿਤ ਨਿੰਦਰਾ ਅਲਪਹਾਰ। ਭਾਈ ਸਾਹਿਬ ਜੀ ਜ਼ਿਕਰ ਕਰਕੇ ਫਰਕਤ ਅਦਰ ਨੈਣ ਪੂਜਾ ਤਾਪੇ ਤਨ ਮਨ ਮੇ ਉਸੇਰ ਕਬ ਲਾਲ ਗ੍ਰਹਿ ਆਵੀ, ਨਾਲ ਚਾ ਵੀ ਹੁੰਦਾ ਨੈਣਨ ਸਨੈਣ ਯਾਰ ਬੈਨਨ ਸਬੈਨ ਮਿਲ ਰਹਿਣ ਸਮੇਂ ਚੈਨ ਸੇ ਜਸਨ ਬੁਲਾਵੀ। ਅੱਖਾਂ ਨਾਲ ਅੱਖਾਂ ਮਿਲਣਗੀਆਂ, ਬਚਨਾਂ ਨਾਲ ਬਚਨ ਮਿਲਣਗੇ, ਗੱਲਾਂ ਬਾਤਾਂ ਵੀ ਹੋਣਗੀਆਂ ਜਦੋਂ ਆਵੇਗਾ ਨੈਣਨ ਸਨੈਣ ਔਰ ਬੈਨਨ ਸਬੈਨ ਮਿਲੇ ਰਹਿਣ ਸਮੇਂ ਚੈਨ। ਰਾਤ ਨੂੰ ਪਤਾ ਕਿੰਨਾ ਸੁੱਖ ਮੈਨੂੰ ਮਿਲਣਾ ਜਦੋਂ ਮੈਨੂੰ ਆਪਣੀ ਸੇਜਾ ਤੇ ਬੁਲਾਊਗਾ, ਰਹਿਣ ਸਮੇਂ ਚੈਨ ਸੇ ਜਸ ਨੇ ਬੁਲਾਵੇ। ਔਰ ਇੱਥੇ ਹੀ ਨਹੀਂ, ਨੈਣਨ ਸੋ ਨੈਣ ਯਾਰ ਬੈਨਨ ਸੋ ਬੈਨ ਮਿਲੇ ਰਹਿਣ ਸਮੇਂ ਚੈਨ ਸੇ ਜਸ ਨੇ ਬੁਲਾਵੇ ਤੇ ਪੂਜਾ ਅੰਕ 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 ਮਾਲ ਮਿਲ। ਕਹਿੰਦੇ ਆਪਣੀਆਂ ਬਾਹਾਂ ਦੇ ਵਿੱਚ ਘੁੱਟ ਕੇ ਮੈਨੂੰ ਜਿਸ ਵੇਲੇ ਜੱਫੀ ਪਾਵੇਗਾ ਮੈਨੂੰ ਬਹੁਤਾ ਆਨੰਦ ਮਿਲੇਗਾ। ਅੰਮ੍ਰਿਤ ਬਚਨ ਅੰਮ੍ਰਿਤ ਰਸਤ੍ਰ ਬਤਾਏ ਆਲੀ, ਦੀਨ ਕਹਿ ਦਿਆਲ ਮੋਏ ਕਾਮਨਾ ਪਜਾਵੇ। ਕਹਿੰਦੇ ਅੰਮ੍ਰਿਤ ਵਰਗੇ ਬਚਨ ਜਦੋਂ ਮੈਂ ਸੁਣਾਂਗਾ ਨਾ ਭਾਈ ਆਨੰਦ ਭਾਈ ਗੁਰਦਾਸ ਦੇ ਮਨ 'ਚ ਕਾਂਸ਼ੀ 'ਚ ਬੈਠਿਆਂ ਇਸ ਤਰ੍ਹਾਂ ਇੱਕ ਦਿਨ ਇੰਨੀ ਤੜਪ ਤਾਂਘ ਬਣ ਗਈ ਸੀ ਨਾ, ਬਸ ਉੱਦਣ ਹੀ ਮਹਾਰਾਜ ਕਹਿੰਦੇ ਮਹਾਰਾਜ ਸੁਪਨੇ 'ਚ ਵੀ ਦਰਸ਼ਨ ਨਹੀਂ ਦਿੰਦੇ, ਸੁਪਨੇ 'ਚ ਵੀ ਦਰਸ਼ਨ ਨਹੀਂ ਦਿੰਦੇ। ਇੰਨਾ ਹੀ ਸੋਚਿਆ ਬਸ ਉਸੇ ਦਿਨ ਹੀ ਸੁਪਨੇ 'ਚ ਦਰਸ਼ਨ ਹੋ ਗਏ। ਸੁਪਨ ਚਰਿੱਤਰ ਚਿੱਤਰ ਬਾਨਕ ਬਣੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ, ਪਰਮ ਦਿਆਲ ਲਾਲ ਲੋਚਨ ਵਿਸਾਲ ਮੁਖ ਬਚਨ ਰਸਾਲ ਮਦ ਮਦਰ ਪੀ ਆਏ, ਸੋਭਤ ਸਜਾਸਨ ਬਿਲਾਸਨ ਦੇ ਅੰਕ ਮਾਲ ਪ੍ਰੇਮ ਰਸ ਬਿਸਮੋਏ ਸਹਿਜ ਸਮਾਏ ਹੈ। ਇਹ ਅੰਕ ਅੰਕ ਮਾਲ ਦੀ ਅਵਸਥਾ ਜਦੋਂ ਭਾਈ ਸਾਹਿਬ ਤੇ ਆਈ ਤੇ ਭਾਈ ਸਾਹਿਬ ਕਹਿੰਦੇ ਸਾਡੇ ਮੂੰਹ ਦੇ ਵਿੱਚੋਂ ਬੜਾ ਕੇ ਪ੍ਰਿਓ ਸ਼ਬਦ ਨਿਕਲਿਆ। ਬਬੀਆ ਪ੍ਰਿਓ ਬੋਲਦੇ ਨੇ, ਚਾਤਰਕ ਸ਼ਬਦ, ਚਾਤਰਕ ਸ਼ਬਦ ਬਬੀਹੇ ਦਾ ਸ਼ਬਦ ਆ ਪ੍ਰਿਓ, ਬਬੀਹਾ ਪ੍ਰਿਓ ਪ੍ਰਿਓ ਕਰੇ, ਪ੍ਰਿਓ ਦਾ ਮਤਲਬ ਪਤੀ ਹੁੰਦਾ। ਕਹਿੰਦੇ ਚਾਤਰਕ ਸ਼ਬਦ ਸੁਣ ਅੱਖੀਆਂ ਉੱਗੜ ਗਈ, ਸ਼ਬਦ ਸੁਣਦਿਆਂ ਸਾਰ ਅੱਖਾਂ ਉੱਗੜ ਗਈਆਂ। ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਿਨਾਂ ਤੜਪਦੀ ਆ ਉਸ ਤਰ੍ਹਾਂ, ਉਸ ਦਿਨ ਤੋਂ ਬਾਅਦ ਭਾਈ ਗੁਰਦਾਸ ਨੂੰ ਵੀ ਨੀਂਦ ਨਹੀਂ ਆਈ। ਗੁਰੂ ਪਿਆਰਿਓ ਆਪਾਂ ਘਬਰਾ ਜਾਂਦੇ, ਅੰਮ੍ਰਿਤ ਵੇਲੇ ਜਾਗਣਾ ਕੀ ਆ, ਨੀਂਦ ਬੜਾ ਸਤਾਉਂਦੀ ਆ। ਸਾਧ ਸੰਗਤ ਜੀ ਜਿੱਦਣ ਉੱਪਰਲੀ ਅਵਸਥਾ ਵਿੱਚ ਪਹੁੰਚ ਗਏ ਨੀਂਦ ਨੂੰ ਸਾਰੀ ਉੱਡ ਜਾਣੀ, ਪਹਿਲਾਂ ਇਹਦੇ ਨਾਲ ਯੁੱਧ ਕਰਨਾ ਹੀ ਪੈਣਾ ਹੈ। ਇਸ ਕਰਕੇ ਘਬਰਾਇਆ ਨਾ ਕਰੋ, ਜੇ ਕਦੀ ਨੀਂਦ ਆ ਵੀ ਵਿੱਚੋਂ ਜਾਵੇ ਨਾ, ਕਈ ਵਾਰ ਨੀਂਦ ਚੰਗੀ ਵੀ ਹੋ ਜਾਂਦੀ ਜੀ। ਸੁਣ ਸਕੀਏ ਮੇਰੀ ਨੀਂਦ ਭਲੀ ਮੈਂ ਆਪਣੜਾ ਪਿਰ ਮਿਲਿਆ। ਭਾਈ ਗੁਰਦਾਸ ਜੀ ਨੂੰ ਨੀਂਦ ਆਈ, ਉਹਨੇ ਵਿਰਾਗ ਤੇ ਤੜਪ ਦੇ ਵਿੱਚ ਵਾਧਾ ਕੀਤਾ ਆ। ਸੁਣ ਸਖੀਏ ਮੇਰੀ ਨੀਂਦ ਭਲੀ, ਕੀਰਤਨ ਸੁਣਦਿਆਂ ਕਥਾ ਸੁਣਦਿਆਂ ਨਿਤਨੇਮ ਕਰਦਿਆਂ ਕਈ ਵਾਰ ਨੀਂਦ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਣ ਤੇ ਹੋਰ ਚਾਹੀਦਾ ਕੀ ਆ। ਕਬੀਰ ਸੁਪਨੇ ਹੂੰ ਬਰੜਾਏ ਕਹਿ ਜੇ ਮੁਖ ਨਿਖਸੇ ਰਾਮ, ਤਾਂ ਕੇ ਪੱਗ ਕੀ ਪਾਨੀ ਮੇਰੇ ਤਨ ਕੋ ਚਾਮ। ਇਸ ਕਰਕੇ ਹੈਰਾਨ ਹੋਈ ਦੋਨਾਂ ਵਾਲੇ ਵੀ ਇਹਨਾਂ ਦਾ ਆਲਸ ਕਿੱਧਰ ਗਿਆ। ਬਸ ਆਲਸ ਜਾਣ ਦਾ ਵੱਡਾ ਰਾਜ ਇਹੋ ਆ ਵੀ ਮਹਾਰਾਜ ਨੂੰ ਮਿਲਦੀ ਤਾਂਗ ਪੈਦਾ ਹੋ ਗਈ। ਹੁਣ ਹੋਰ ਚੀਜ਼ਾਂ ਟੈਲੀਵਿਜ਼ਨ ਰਸ ਕਸ ਚੰਗੇ ਨਹੀਂ ਲੱਗਦੇ। ਉੱਥੇ ਫਿਰ ਬਾਬੇ ਫਰੀਦ ਨੇ ਆਖਿਆ, ਫਰੀਦ ਜੀ ਕਹਿੰਦੇ ਕਹਿੰਦੇ ਕੋਲ ਮੈਂ ਆਪਣੀ ਪੀੜਾ ਦੱਸਾਂ, ਹੁਣ ਤਾਂ ਸ਼ੱਕਰ ਵੀ ਜ਼ਹਿਰ ਹੋ ਗਈ ਹੈ, ਦੁਨੀਆਂ ਦੇ ਪਦਾਰਥ ਫਿੱਕੇ ਲੱਗਦੇ ਨੇ। ਦੇਖ ਫਰੀਦਾ ਜੇਤੀਆ ਸ਼ੱਕਰ ਹੋਈ ਵਿਸ, ਸਾਈਂ ਬਾਜੋਂ ਆਪਣੇ ਵੇਦਨ ਕਹੀਏ ਕਿਸ। ਵਾਹ ਜੀ ਵਾਹ। ਐਸੋ ਸਮਰਥ ਵਰਨ ਨਸਾ ਕੋ ਤਾਂ ਕਿ ਉਪਮਾ ਜਾਤ ਨ ਕਹੇ ਓਰੀ। ਉਸ ਵੇਲੇ ਫਿਰ ਆਪਣੇ ਗੁਰੂ ਤੇ ਮਾਣ ਕਰਦਿਆਂ ਜੀਵ ਇਸਤਰੀ ਕਹਿੰਦੀ ਆ, ਕਾਜਰ ਕੋਠ ਮੈਂ ਭਈ ਨਕਾਰੀ, ਨਿਰਮਲ ਬਰਨ ਬਣਿਓਰੀ, ਮਾਂ ਮੰਤਰ ਗੁਰ ਹਿਰਦੈ ਬਸਿਓ, ਅਚਰਜ ਨਾਮ ਸੁਨਿਓਰੀ। ਹੇ ਸਖੀ ਵੇਖ ਲਾ, ਤੇਰੇ ਸਾਹਮਣੇ ਮੂੰਹ ਵੀ ਦੁਨੀਆਂ ਵਿੱਚ ਰਹਿੰਦੀ ਆ, ਵਿਹਾਰ ਵੀ ਕਰਦੀ ਆ, ਵਿਚਰਦੀ ਵੀ ਆ, ਕਾਲਖ ਦੀ ਕੋਠੜੀ ਵਿੱਚ ਵੀ ਮਹਾਰਾਜ ਨੇ ਮੈਨੂੰ ਕਾਲੀ ਨਹੀਂ ਹੋਣ ਦਿੱਤਾ, ਮੈਨੂੰ ਕਲੰਕ ਨਹੀਂ ਲੱਗਣ ਦਿੱਤਾ, ਮੇਰਾ ਰੰਗ ਵੀ ਅੱਗੇ ਨਾਲ ਸੋਹਣਾ ਨਿਖਰ ਆਇਆ। ਮਹਾਰਾਜ ਤੇ ਮਾਣ ਕਰਕੇ ਗੱਲ ਕਹਿੰਦੀ ਹੈ, ਨਿਰਮਲ ਬਰਨ ਬਣਿਓ ਰੀ, ਗੁਰੂ ਜੀ ਨੇ ਮਹਾਂਮੰਤਰ ਮੇਰੇ ਹਿਰਦੇ 'ਚ ਦੇ ਦਿੱਤਾ, ਵੱਸ ਗਿਆ ਨਾ ਅਚਰਜ ਨਾਮ ਨੂੰ, ਹੁਣ ਮੈਂ ਅੰਦਰੋਂ ਅੰਦਰੀ ਸੁਣਦੀ ਰਹਿੰਦੀ। ਇਹੋ ਜਿਹੇ ਗੁਰਮੁਖ ਵੀ ਮਿਲਦੇ ਨੇ। ਟੋਰਾਂਟੋ ਇੱਕ ਗੁਰਮੁਖ ਪਿਆਰੇ ਮਿਲੇ ਸੀ, ਉਹਨਾਂ ਫਿਰ ਭੇਜ ਦੱਸਿਆ, ਕਹਿੰਦੇ ਜਦੋਂ ਮੈਂ ਸੇਵਾ ਕਰਦਾ ਅੰਦਰੋਂ ਅੰਦਰ ਵਾਹਿਗੁਰੂ ਗੁਰਮੰਤਰ ਮੈਨੂੰ ਸੁਣਦਾ ਰਹਿੰਦਾ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅਨੰਤ ਰੂਹਾਂ ਨੇ, ਅਨੰਤ ਰੂਹਾਂ ਮਿਲਦੀਆਂ ਕਿਸ ਤਰ੍ਹਾਂ? ਇੱਕੋ ਤਰੀਕਾ ਆ, ਜਦੋਂ ਅਰਦਾਸੀਆ ਸਿੰਘ ਅਰਦਾਸ ਕਰੇ, ਇੱਥੇ ਬਹੁਤਾ ਹੀ ਮਨ ਇਕਾਗਰਤ ਕਰ ਦਿਆ ਕਰੀਏ, ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਮਹਾਂਮੰਤਰ ਗੁਰ ਹਿਰਦੈ ਬਸਿਓ, ਅਚਰਜ ਨਾਮ ਸੁਨਿਓਰੀ। ਸਭ ਤੋਂ ਵੱਡੀ ਬਾਤ, ਕਰ ਕਿਰਪਾ ਪ੍ਰਭ ਨਦਰ ਅਵਲੋਕਨ, ਆਪਣੇ ਚਰਨ ਲਗਾਈ, ਪ੍ਰੇਮ ਭਗਤ ਨਾਨਕ ਸੁਖ ਪਾਇਆ, ਸਾਧੂ ਸੰਗ ਸਮਾਈ। ਮਹਾਰਾਜ ਨੇ ਕਿਰਪਾ ਕੀਤੀ, ਦ੍ਰਿਸ਼ਟੀ ਦੇ ਨਾਲ ਵੇਖਿਆ, ਆਪਣੇ ਚਰਨਾਂ ਨਾਲ ਲਾਲੀ, ਉਦੋਂ ਦੀ ਮੈਨੂੰ ਪ੍ਰੇਮਾ ਭਗਤੀ ਮਿਲ ਗਈ, ਮੈਨੂੰ ਬਹੁਤਾ ਹੀ ਆਤਮਕ ਡੋਲਤਾ ਦਾ ਸੁੱਖ ਮਿਲਿਆ ਆ, ਹੁਣ ਮੈਂ ਸਤਿਗੁਰੂ ਦੇ ਨਾਲ ਸਮਾਈ ਰਹਿੰਦੀ ਹਾਂ। ਕਾਮ ਨੇ ਮੇਰੇ ਕੋਲ ਆ ਕੇ ਕੀ ਕਰਨਾ, ਕ੍ਰੋਧ ਨੇ ਮੇਰੇ ਕੋਲੋਂ ਕੀ ਲੈਣਾ, ਲੋਭ ਨੇ ਮੇਰੇ ਕੋਲ ਕੀ ਲੈਣਾ, ਨੀਂਦ ਮੇਰਾ ਕੀ ਵਿਗਾੜ ਸਕਦੀ ਆ, ਹੁਣ ਤਾਂ ਸੁੱਤਿਆਂ ਤੇ ਜਾਗਦਿਆਂ ਸਦਾ ਨਾਲ ਹੀ ਰਹਿੰਦਾ। ਜਿਨ੍ਹਾਂ ਦਾ ਆਲਸ ਉੱਡ ਗਿਆ, ਵਾਹਿਗੁਰੂ ਵਿੱਚ ਅਭੇਦ ਹੋ ਗਏ ਨੇ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਸਾਰੀ ਸੰਗਤ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।